ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਅਪਾਰ ਬਖਸ਼ ਸਦਕਾ ਜਿੱਥੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਉੱਥੇ ਉਸ ਪਾਵਨ ਪਵਿੱਤਰ ਸਥਾਨ ਤੋਂ ਸਤਿਗੁਰ ਜੀ ਦਾ ਜੋ ਪਵਿੱਤਰ ਮੁੱਖ ਵਾਕ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੀ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਆ ਮਹਾਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਜੀ ਵਿਖੇ ਜੁੜ ਬੈਠੇ ਹੋ, ਜਿੱਥੇ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸੁਣਿਆ। ਸਤਿਗੁਰੂ ਜੀ ਦੇ ਇਹ ਪਾਵਨ ਅਮੋਲ ਬਚਨ ਮਾਨਯੋਗ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਸਵਣ ਕਰ ਰਹੇ ਸੀ। ਅੱਜ ਦਾ ਇਹ ਪਵਿੱਤਰ ਮੁੱਖ ਵਾਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਧਨਾਸਰੀ ਰਾਗ ਵਿੱਚੋਂ ਪ੍ਰਾਪਤ ਹੋਇਆ, ਜੋ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 678 'ਤੇ ਸੁਭਾਈਮਾਨ ਹੈ। ਪਰਮਾਤਮਾ ਨੇ ਇਹ ਸ੍ਰਿਸ਼ਟੀ ਬਹੁਤ ਵਧੀਆ ਬਣਾਈ ਹੈ ਔਰ ਇਸ ਸ੍ਰਿਸ਼ਟੀ ਦਾ ਸਰਦਾਰ ਮਨੁੱਖ ਨੂੰ ਬਣਾਇਆ, ਇਸ ਧਰਤੀ ਦਾ ਰਾਜਾ ਮਨੁੱਖ ਨੂੰ ਬਣਾਇਆ। ਪਰ ਜਦੋਂ ਮਨੁੱਖੀ ਸਮਾਜ ਦੇ ਅੰਦਰ ਆਪਾਂ ਨਜ਼ਰ ਮਾਰਦੇ ਹਾਂ, ਮਾਨਯੋਗ ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਗੱਲ ਲਈ, ਕਹਿੰਦੇ ਪਰਮਾਤਮਾ ਨੇ ਚਾਰ ਖਾਣੀਆਂ, ਚਾਰ ਬਾਣੀਆਂ, 84 ਲੱਖ ਜੂਨਾਂ ਬਣਾ ਕੇ, ਧਰਤੀ ਬਣਾ ਕੇ, ਪੌਣ ਪਾਣੀ ਬਣਾ ਕੇ, ਉਹਨਾਂ 'ਚ ਸਭ ਤੋਂ ਉੱਤਮ ਬਣਾਇਆ ਮਨੁੱਖ। ਮਨੁੱਖ ਇਸ ਧਰਤੀ ਦਾ ਰਾਜ ਹੈ, ਮਾਲਕ ਹੈ। ਪਰ ਕਹਿੰਦੇ ਜਦੋਂ ਮੈਂ ਮਨੁੱਖੀ ਸਮਾਜ 'ਚ ਨਜ਼ਰ ਮਾਰਦਾ ਨਾ, ਬਹੁਤੇ ਲੋਕ ਗੁਲਾਮੀ ਦਾ ਜੀਵਨ ਭੋਗ ਰਹੇ ਨੇ। ਉਹਨਾਂ 'ਚ ਉਹ ਜ਼ਿਆਦਾ ਗੁਲਾਮ ਨੇ ਜਿਹੜੇ ਮੰਦੇ ਕੰਮਾਂ 'ਚ ਲੱਗ ਗਏ ਨੇ। ਔਰ ਹਰ ਮਨੁੱਖ ਗੁਲਾਮੀ ਤੋਂ ਮੁਕਤ ਹੋ ਸਕਦਾ ਹੈ। ਸੁਤੰਤਰਤਾ ਮਨੁੱਖ ਦਾ ਅਧਿਕਾਰ ਹੈ, ਆਜ਼ਾਦੀ ਮਨੁੱਖ ਦਾ ਅਧਿਕਾਰ ਹੈ। ਪਰ ਇਹ ਆਜ਼ਾਦੀ, ਇਹ ਸੁਤੰਤਰਤਾ ਵਾਪਰਦੀ ਕਿਵੇਂ ਹੈ? ਭਾਈ ਸਾਹਿਬ ਜੀ ਨੇ ਬੜੀ ਪਿਆਰੀ ਗੱਲ ਕੀ, ਕਹਿੰਦੇ ਖਾਣੀ ਬਾਣੀ ਯੁਗ 4,84,000 ਜੋਨ ਉਪਾਈ, ਉੱਤਮ ਜੋਨ ਵਖਾਣੀਏ ਮਾਨ ਜੋਨ ਦੁਰਲਭ ਦਿਖਾਈ, ਸਭ ਜੋਨੀ ਕਰ ਵਸ ਇਸ ਮਾਨਸ ਨੂੰ ਦਿੱਤੀ ਵਡਿਆਈ, ਪਰ ਬਹੁਤੇ ਮਾਨਸ ਜਗਤ ਵਿੱਚ ਭਰਾ ਦੇਣ ਕੇ ਸਮਝਣ ਆਈ। ਕਹਿਣਗੇ ਮਨੁੱਖ ਨੂੰ ਸਾਰੀਆਂ ਜੂਨਾਂ ਤੋਂ ਉੱਤਮ ਬਣਾ ਕੇ, ਸਾਰੀਆਂ ਜੂਨੀਆਂ ਜਿਹੜੀਆਂ ਸੇਵਾਦਾਰ ਬਣਾ ਕੇ ਉਹਨੂੰ ਵਡਿਆਈ ਦਿੱਤੀ ਸੀ, ਪਰ ਬਹੁਤੇ ਲੋਕ ਗੁਲਾਮ ਨੇ, ਪਰਾਧੀਨ ਨੇ। ਤਿਸਵੇ ਸੋ ਅਧੀਨ ਜੋ ਮੰਦੀ ਕਮੀ ਜਨਮ ਗਵਾਈ, ਇਹਨਾਂ 'ਚ ਉਹ ਜ਼ਿਆਦਾ ਗੁਲਾਮ ਜਿਹੜੇ ਔਗੁਣਾਂ ਦੇ ਗੁਲਾਮ ਹੋ ਗਏ। ਅਗਲੀ ਬਚਨ ਕਿ ਸਾਧ ਸੰਗਤ ਉੱਠੇ 184,000 ਫੁਰਾਈ, ਗੁਰ ਸ਼ਬਦੀ ਵੱਡੀ ਵਡਿਆਈ। ਕੋਈ ਸਤ ਸੰਗਤ ਵਿੱਚ ਆ ਜਾਏ, ਗੁਰੂ ਕੇ ਸ਼ਬਦ ਨਾਲ ਜੁੜ ਜਾਏ, ਉਹਨੂੰ ਸੁਤੰਤਰਤਾ ਮਿਲ ਸਕਦੀ ਹੈ। ਸੁਤੰਤਰਤਾ ਮਨੁੱਖ ਦਾ ਅਧਿਕਾਰ ਹੈ ਔਰ ਹਰ ਮਨੁੱਖ ਦੇ ਅੰਦਰ ਸੁਤੰਤਰ ਹੋਣ ਦੀ ਭੁੱਖ ਹੈ, ਆਜ਼ਾਦੀ ਦੀ ਭੁੱਖ ਹੈ। ਕਾਰਨ ਹੈ ਕਿ ਪਰਮਾਤਮਾ ਸੁਤੰਤਰ ਹੈ ਨਾ। ਅਸੀਂ ਜਾਪ ਸਾਹਿਬ ਦਾ ਪਾਠ ਕਰਦੇ ਹਾਂ, ਅਨੀਲ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ। ਪਰਮਾਤਮਾ ਸੁਤੰਤਰ ਹੈ। ਪਰਮਾਤਮਾ ਨੇ ਸ੍ਰਿਸ਼ਟੀ ਸੁਤੰਤਰ ਬਣਾਈ ਹੈ। ਪਰਮਾਤਮਾ ਨੇ ਮਨੁੱਖ ਨੂੰ ਸੁਤੰਤਰ ਬਣਾਇਆ। ਜਿਹੜਾ ਵੀ ਮਨੁੱਖ ਇਸ ਧਰਤੀ 'ਤੇ ਆਉਂਦਾ ਹੈ, ਉਹਨੂੰ ਵਾਹਿਗੁਰੂ ਸੁਤੰਤਰ ਭੇਜਦਾ। ਚਾਰ ਚੀਜ਼ਾਂ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਨੇ। ਪਹਿਲੀ ਗੱਲ ਜ਼ਿੰਦਗੀ, ਜਿਹਨੂੰ ਆਪਾਂ ਲਾਈਫ ਕਹਿੰਦੇ, ਇਹ ਰੱਬ ਨੇ ਦਿੱਤੀ ਹੋਈ ਹੈ। ਬਰਾਬਰਤਾ ਰੱਬ ਨੇ ਦਿੱਤੀ ਹੈ। ਸਾਰੇ ਜਿੰਨੇ ਪ੍ਰਾਣੀ ਨੇ ਇੱਕੋ ਤਰੀਕੇ ਨਾਲ ਧਰਤੀ 'ਤੇ ਆਉਂਦੇ ਨੇ। 5 ਤੱਤਾਂ ਦਾ ਸਰੀਰ ਇੱਕੋ ਤਰੀਕੇ ਨਾਲ ਜਾਂਦੇ ਨੇ। ਬਰਾਬਰਤਾ ਰੱਬ ਨੇ ਦਿੱਤੀ ਹੋਈ ਹੈ। ਅਗਲੀ ਗੱਲ ਸੈਲਫ ਰਿਸਪੈਕਟ, ਜਿਹਨੂੰ ਆਪਾਂ ਆਤਮ ਸਨਮਾਨ ਕਹਿੰਦੇ ਹਾਂ, ਇਹ ਰੱਬ ਨੇ ਦਿੱਤਾ ਹੋਇਆ। ਅਗਲੀ ਗੱਲ ਆਜ਼ਾਦੀ, ਪਰਮਾਤਮਾ ਆਪ ਆਜ਼ਾਦ ਹੈ। ਹਰ ਮਨੁੱਖ ਨੂੰ ਪਰਮਾਤਮਾ ਨੇ ਆਜ਼ਾਦੀ ਦਿੱਤੀ ਹੈ। ਹਰ ਮਨੁੱਖ ਦਾ ਆਜ਼ਾਦ ਹੋਣ ਦਾ ਅਧਿਕਾਰ ਹੈ। ਔਰ ਇਹ ਚਾਰ ਚੀਜ਼ਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤੀ ਹੈ, ਜੋ ਇਹਨਾਂ ਨੇ 1960 'ਚ ਇੱਕ ਮਤਾ ਪਾਸ ਕਰਕੇ ਸਾਰੇ ਮਨੁੱਖਾਂ ਨੂੰ ਕਿਹਾ ਸੀ ਕਿ ਇਹਨਾਂ ਚਾਰ ਚੀਜ਼ਾਂ ਦੀ ਰੱਖਿਆ ਕਰਨਾ ਹਰ ਮਨੁੱਖ ਦੀ ਗੌਰਮੈਂਟ ਦਾ ਹੱਕ ਹੈ। ਗੌਰਮੈਂਟ ਤਾਂ ਕਿੰਨਾ ਕੁ ਪੂਰਾ ਕਰਦੀ ਹੈ ਤੇ ਆਪਾਂ ਦੇਖਦੇ ਹਾਂ। ਗੌਰਮੈਂਟਾਂ ਨੇ, ਆਪਾਂ ਆਮ ਕਹਿੰਦੇ ਜੀ, ਸਮਾਜਿਕ ਜੀਵ ਹੈ ਮਨੁੱਖ, ਇੱਕ ਸਮਾਜਿਕ ਜੀਵ ਹੈ। ਦਰਅਸਲ ਮਨੁੱਖ ਸਮਾਜਿਕ ਜੀਵ ਨਹੀਂ ਰਹਿ ਗਿਆ, ਮਨੁੱਖ ਇੱਕ ਪਿੰਜਰੇ ਦਾ ਜੀਵ ਬਣ ਕੇ ਰਹਿ ਗਿਆ। ਮਨੁੱਖ ਨੇ ਬੜੇ ਪਿੰਜਰੇ ਬਣਾਏ ਹੋਏ ਨੇ। ਰਾਜਨੀਤਿਕ ਲੋਕਾਂ ਨੇ ਮਨੁੱਖ ਨੂੰ ਪਿੰਜਰਿਆਂ 'ਚ ਬੰਦ ਕਰਨ ਦੇ ਲਈ ਅੱਗੇ ਧਾਰਮਿਕ ਲੋਕ ਲਾਏ ਹੋਏ ਨੇ। ਸਭ ਤੋਂ ਪਹਿਲਾਂ ਗੁਲਾਮੀ ਦੀ ਗੱਲ ਮਾਨਸਿਕਤਾ ਗੁਲਾਮੀ ਤੋਂ ਸ਼ੁਰੂ ਹੁੰਦੀ ਹੈ, ਮਨ ਦੀ ਗੁਲਾਮੀ ਤੋਂ। ਮਾਨਸਿਕ ਤੌਰ 'ਤੇ ਮਨੁੱਖ ਗੁਲਾਮ ਬਣਾਏ ਜਾਂਦੇ ਨੇ। ਉਹ ਕਿਵੇਂ ਬਣਾਏ ਜਾਂਦੇ ਨੇ? ਮਨੁੱਖ ਨੂੰ ਉਹਦੀ ਜੋ ਅਸਲੀ ਜ਼ਿੰਦਗੀ ਦਾ ਗਿਆਨ ਨਾ ਦੇ ਕੇ, ਕਿਤੇ ਉਹਦੇ ਕੋਲ ਕਬਰਾਂ ਦੀ ਪੂਜਾ ਕਰਾਈ ਜਾਂਦੀ, ਕਿਤੇ ਬੰਦਿਆਂ ਦੀ, ਕਿਤੇ ਦਰਖਤਾਂ ਦੀ, ਕਿਤੇ ਪਸ਼ੂਆਂ ਦੀ। ਇਹ ਮਾਨਸਿਕ ਗੁਲਾਮੀ ਹੈ ਕਿ ਇਹ ਧਰਤੀ ਦਾ ਰਾਜਾ ਜਿਹੜਾ ਬਛੂਆਂ ਨੂੰ ਮੱਥੇ ਟੇਕੇ, ਬੰਦਿਆਂ ਨੂੰ ਮੱਥੇ ਟੇਕੇ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬੜਾ ਇਨਕਲਾਬੀ ਬਚਨ ਕਿਹਾ, ਕਹਿਣਗੇ ਕਬੀਰ ਕਾਲਦ ਕੀ ਓਬਰੀ ਮਸ ਕੇ ਕਰਮ ਕਪਾਠ, ਪਾਹਨ ਬੋਰੀ ਪ੍ਰਥਮੀ ਪੰਡਿਤ ਪਾੜੀ ਬਾਠ। ਕਾਗਦ ਕੀ ਓਬਰੀ, ਓਬਰੀ ਕਹਿੰਦੇ ਕੈਦ ਕੋਠੜੀ ਨੂੰ। ਭਗਤ ਜੀ ਕਹਿੰਦੇ ਕਿ ਚਤਰ ਚਲਾਗ ਲੋਕਾਂ ਨੇ ਕਾਗਜ਼ਾਂ ਦੀ ਇੱਕ ਕੈਦ ਕੋਠੜੀ ਬਣਾਈ ਹੈ, ਜਿਹਦੇ ਉੱਪਰ ਸਿਆਹੀ ਦੇ ਨਾਲ ਮਸ ਕੇ ਕਰਮ ਕਪਾਠ, ਸਿਆਹੀ ਨਾਲ ਜੋ ਕੁਝ ਲਿਖਿਆ ਗਿਆ ਇਸ ਕੈਦ ਕੋਠੜੀ ਦੇ ਦਰਵਾਜ਼ੇ ਨੇ, ਤਖਤੇ ਨੇ। ਪਾਹਨ ਬੋਰੀ ਪ੍ਰਥਮੀ, ਇਸ ਮਨੁੱਖ ਨੂੰ ਕਬਰਾਂ, ਪੱਥਰਾਂ, ਪਸ਼ੂਆਂ ਦੀ ਪੂਜਾ ਲਾ ਕੇ ਮਨੁੱਖ ਨੂੰ ਲੁੱਟਿਆ ਜਾ ਰਿਹਾ। ਪੰਡਿਤਰਥ ਚਲਾਕ ਧਾਰਮਿਕ ਲੋਕ ਜਿਹੜੇ ਨੇ, ਉਹ ਮਨੁੱਖਤਾ ਨੂੰ ਲੁੱਟ ਰਹੇ ਨੇ। ਨਾਨਕ ਮੂਸੇ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ। ਗੁਰੂ ਨਾਨਕ ਸਾਹਿਬ ਜੀ ਇਸ ਜਗਤ ਵਿੱਚ ਆਏ, ਉਹਨਾਂ ਨੇ ਮਨੁੱਖਤਾ ਦੀ ਆਜ਼ਾਦੀ ਦੀ ਗੱਲ ਕੀਤੀ। ਧਰਮ ਦੀ ਦੁਨੀਆਂ 'ਚ ਬਹੁਤ ਇਹੋ ਜਿਹੇ ਲਫ਼ਜ਼ ਨੇ ਜਿਹਨਾਂ ਦੇ ਅਰਥੀ ਮਨੁੱਖ ਨੂੰ ਨਹੀਂ ਦੱਸੇ ਗਏ। ਅੱਜ ਦਾ ਜੋ ਪਵਿੱਤਰ ਮੁਖਾਕ ਹੈ, ਉੱਥੇ ਗੱਲ ਮੁਕਤੀ ਦੀ ਹੈ, ਮੁਕਤੀ। ਧਾਰਮਿਕ ਲੋਕਾਂ ਨੇ ਕਿਹਾ ਕਿ ਤੁਸੀਂ ਇੰਨੇ ਥਾਵਾਂ 'ਤੇ ਇਸ਼ਨਾਨ ਕਰ ਲਓ, ਇੰਨਾ ਦਾਨ ਕਰ ਲਓ, ਮੁਕਤੀ ਮਰਨ ਤੋਂ ਬਾਅਦ ਮਿਲੇਗੀ। ਧਰਮ ਦੀ ਦੁਨੀਆਂ 'ਚ ਇੱਕ ਬਹੁਤ ਵੱਡਾ ਕ੍ਰਾਈਮ ਹੋ ਰਿਹਾ। ਉਹ ਕ੍ਰਾਈਮ ਕੀ ਹੈ ਕਿ ਮਾਲ ਇੱਥੇ ਲੈਣਾ,
ਤੇ ਵਸਤੂ ਜਿਹੜੀ ਅੱਗੇ ਜਾ ਕੇ ਦੇਣੀ। ਦਾਨ ਇੱਥੇ ਕਰੋ ਤੇ ਮੁਕਤੀ ਤੁਹਾਨੂੰ ਅਗਲੀ ਦੁਨੀਆਂ 'ਚ ਮਿਲੇਗੀ। ਜੀ ਆ ਕੇ ਤੁਸੀਂ ਦੁਕਾਨ ਤੇ ਜਾਂਦੇ ਹੋ, ਤੁਸੀਂ ਕਹਿੰਦੇ ਪੈਸੇ ਲੈ ਤੇ ਚੀਜ਼ ਦੇ, ਬਈ ਇਹ ਕਿਹੜੀ ਗੱਲ ਹੈ? ਜੇ ਕਹਿ ਕੇ ਅਗਲੇ ਜਨਮ 'ਚ ਮਿਲੇ ਤੁਸੀਂ ਮੰਨੋਗੇ? ਇੱਕ ਧਰਮ ਦੇ ਅੰਦਰ ਮਨੁੱਖ ਨੂੰ ਕਿਹਾ ਗਿਆ ਮੁਕਤੀ ਤੁਹਾਨੂੰ ਅਗਲੀ ਦੁਨੀਆਂ 'ਚ ਮਿਲੇਗੀ, ਸਵਰਗ ਤੁਹਾਨੂੰ ਅਗਲੀ ਦੁਨੀਆਂ 'ਚ ਮਿਲੇਗਾ, ਸੱਚਖੰਡ ਤੁਹਾਨੂੰ ਅਗਲੀ ਦੁਨੀਆਂ 'ਚ ਮਿਲੇਗਾ। ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲਾਂ ਰਿਜੈਕਟ ਕਰਕੇ ਕਿਹਾ ਜੀਵਨ ਮੁਕਤ ਜਿਸ ਰਿਹਾ ਭਗਵੰਤ, ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੇ। ਮੁਕਤੀ ਦਾ ਸੰਬੰਧ ਸਰੀਰ ਛੱਡਣ ਦੇ ਨਾਲ ਨਹੀਂ ਹੈ, ਮੁਕਤੀ ਦਾ ਸੰਬੰਧ ਤਾਂ ਸੁਰਤ ਦੇ ਨਾਲ ਹੈ, ਸਰੀਰ ਵਿੱਚ ਰਹਿੰਦੇ ਹੈ। ਅਸੀਂ ਕਹਿੰਦੇ ਵੀ ਫਲਾਣਾ ਪ੍ਰਾਣੀ ਚੜ੍ਹਾਈ ਕਰ ਗਿਆ, ਫਲਾਣੇ ਥਾਂ ਤੇ ਅਸਤੀਆਂ ਪਾ ਦੇ ਮੁਕਤ ਹੋ ਜਾਏਗਾ, ਪਾਠ ਕਰਾ ਦੇ ਮੁਕਤ ਹੋ ਜਾਏਗਾ, ਗਤੀ ਹੋ ਗਈ। ਇਹੀ ਹੈ ਨਾ, ਗਤੀ ਦੇ ਨਾਂ ਤੇ ਆਪਾਂ ਕਰੇ ਜਾਂ ਕਰਾਇਆ ਜਾ ਰਿਹਾ, ਫਿਰ ਤੇ ਕੰਮ ਹੀ ਬੜਾ ਸੌਖਾ ਹੈ। ਸਾਰੀ ਜ਼ਿੰਦਗੀ ਪਾਪ ਕਰਮ ਕਰੀ ਜਾਓ, ਬਹੁਤੇ ਧਰਤੀ ਦੇ ਉੱਪਰ ਪਾਪ ਵਧਾਉਣ ਦਾ ਕਾਰਨ ਇਹੋ ਜਿਹੇ ਅਖੌਤੀ ਧਾਰਮਿਕ ਲੋਕ ਨੇ ਜਿਹੜੇ ਮੁਕਤ 'ਚ ਮੁਕਤੀ ਲੋਕਾਂ ਨੂੰ ਦੱਸਦੇ ਨੇ ਕਿ ਅੱਗੇ ਮਿਲੇਗੀ ਜਾ ਕੇ। ਬੰਦਾ ਕਹਿੰਦਾ ਮੁਕਤ ਹੋ ਜਾਣਾ, ਪਾਠ ਕਰਾ ਦੇ ਜੋ ਮਰਜ਼ੀ ਕਰ ਲਓ, ਇਹ ਕਿਹੜੀ ਗੱਲ ਹੈ? ਮੁਕਤੀ ਦਾ ਸੰਬੰਧ ਇਸ ਜ਼ਿੰਦਗੀ ਤੋਂ ਬਾਅਦ ਨਹੀਂ ਹੈ, ਸਰੀਰ ਦੀਆਂ ਅਸਤੀਆਂ ਕਿੱਥੇ ਪਾਉਣੀ ਉਹਦੇ ਨਾਲ ਨਹੀਂ ਹੈ। ਮੁਕਤੀ ਦਾ ਸੰਬੰਧ ਤਾਂ ਇਸ ਜ਼ਿੰਦਗੀ ਨਾਲ ਹੈ। ਪਹਿਲੀ ਗੱਲ ਕਿ ਉਹ ਗੁਲਾਮੀ ਹੈ ਕਿਹੜੀ ਹੈ ਜਿਹਦੇ ਤੋਂ ਆਪਾਂ ਮੁਕਤੀ ਪ੍ਰਾਪਤ ਕਰਨੀ ਹੈ? ਉਹ ਗੁਲਾਮੀ ਹੈ ਔਗਣੇ ਦੀ। ਗੁਰਬਾਣੀ ਕਹਿੰਦੀ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਤੁਸੀਂ ਔਗਣ ਕਰਦੇ ਹੋ ਤੁਹਾਡੇ ਗਲ 'ਚ ਜੰਜੀਰਾਂ ਪਈਆਂ ਹੋਈਆਂ ਨੇ। ਔਗਣ ਹੀ ਸਾਡੇ ਦੁੱਖਾਂ ਦਾ ਕਾਰਨ ਹੈ, ਔਗਣ ਹੀ ਸਾਡੇ ਬੰਧਨਾਂ ਦਾ ਕਾਰਨ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੌੜੀ ਰਾਗ 'ਚ ਇੱਕ ਬੜਾ ਪਿਆਰਾ ਸ਼ਬਦ ਉਚਾਰਨ ਕੀਤਾ, ਕਹਿਣ ਕਿ ਬੰਦਿਆ ਪ੍ਰਥਮੇ ਤੇਰੇ ਨੀਕੀ ਜਾਤ, ਦੁਤੀਆ ਤੇਰੀ ਮੁੰਨੀ ਪਾਤ, ਤਿਤੀਆ ਤੇਰਾ ਸੁੰਦਰ ਥਾਨ, ਵਿਗੜ ਰੂਪ ਮਨ ਮੈਂ ਅਵਮਾਨ। ਕਦੀ ਸ਼ਬਦ ਪੜ੍ਹਿਓ ਬੈਠ ਕੇ ਇਕਾਗਰਤਾ ਦੇ ਨਾਲ। ਤੈਨੂੰ ਇੰਨੀ ਉੱਤਮ ਜਾਤ ਦਿੱਤੀ ਹੈ, ਸਾਡੀ ਜਾਤ ਮਨੁੱਖ ਹੈ, ਹੋਰ ਕੋਈ ਨਹੀਂ ਹੈ, ਇਹ ਸਭ ਆਪਾਂ ਬਣਾਈਆਂ ਨੇ ਮਨੋਟੀ ਜਾਤਾਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਸਭ ਤੋਂ ਪਹਿਲਾਂ ਤੈਨੂੰ ਉੱਤਮ ਮਨੁੱਖਾ ਦੇਹੀ ਦਿੱਤੀ ਹੈ, ਚੰਗਾ ਮਾਣ ਸਨਮਾਨ ਹੈ, ਚੰਗਾ ਕਾਰੋਬਾਰ ਹੈ, ਪਰ ਤੇਰੇ ਅੰਦਰ ਹੰਕਾਰ ਪੈਦਾ ਹੋ ਗਿਆ, ਤੇਰੇ ਅੰਦਰ ਕ੍ਰੋਧ ਪੈਦਾ ਹੋ ਗਿਆ, ਤੇਰੇ ਅੰਦਰ ਲੋਹ ਪੈਦਾ ਹੋ ਗਿਆ, ਇਹਨਾਂ ਸਾਰੀਆਂ ਚੀਜ਼ਾਂ ਨੇ ਤੇਰਾ ਰੂਪ ਵਿਗਾੜ ਦਿੱਤਾ, ਇਹਨਾਂ 'ਚ ਤੂੰ ਕੈਦੀ ਹੋ ਕੇ ਬੈਠ ਗਿਆ। ਸ੍ਰਿਸ਼ਟੀ ਦਾ ਇਹ ਬੰਦਾ ਜਿਹੜਾ ਸੀ ਇਹਨਾਂ ਜ਼ੰਜੀਰਾਂ 'ਚ ਬੱਝ ਗਿਆ, ਜੋ ਜੋ ਕਰਮ ਕੀ ਉਹ ਲਾਲਚ ਲੱਗ ਤੇ ਤੇ ਆਪ ਬੰਧਾਇਓ, ਤਿਉਂ ਤਿਉਂ ਇਹ ਬੱਝਦਾ ਗਿਆ ਔਗਣਾਂ ਦੇ ਵਿੱਚ। ਤੇ ਸਤਿਗੁਰੂ ਜੀ ਨੇ ਅਖੀਰ 'ਤੇ ਗੱਲ ਕਹੀ ਹੈ, ਜਾਕੋ ਦਇਆ ਮਿਆ ਹਰ ਰਾਏ, ਸਭ ਬੰਦੀ 'ਤੇ ਲਈ ਛਡਾਏ। ਜਿਸ ਮਨੁੱਖ 'ਤੇ ਵਾਹਿਗੁਰੂ ਤੁੱਠਦਾ ਨਾ, ਉਹਨੂੰ ਪਰ ਬੰਧਨਾਂ ਤੋਂ ਮੁਕਤ ਕਰ ਲੈਂਦਾ, ਬੰਧਨਾਂ ਤੋਂ ਮੁਕਤ ਕਿਵੇਂ ਕਰਦਾ? ਸਤਿਗੁਰ ਸਿੱਖ ਹੈ, ਬੰਧਨ ਘੱਟ ਹੈ, ਗੁਰੂ ਸਾਡੇ ਬੰਧਨ ਕੱਢਦਾ। ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਆਉਣ ਦਾ ਅਰਥ ਹੈ ਗੁਰੂ ਦੇ ਉਪਦੇਸ਼ ਨੂੰ ਸੁਣੀਏ। ਗੁਰਬਾਣੀ ਸਾਨੂੰ ਔਗਣਾਂ ਤੋਂ ਮੁਕਤ ਇੱਕ ਜੀਵਨ ਪ੍ਰਦਾਨ ਕਰਦੀ ਹੈ। ਗੁਰਬਾਣੀ ਦਾ ਉਪਦੇਸ਼ ਕੀ ਹੈ? ਛੋਡੋ ਨਿੰਦਾ ਤਾਤ ਪਰਾਈ, ਨਿੰਦਾ ਛੱਡ ਦਿਓ, ਚੁਗਲੀ ਛੱਡ ਦਿਓ, ਚੋਰੀ ਛੱਡ ਦਿਓ, ਕਿਸੇ ਦਾ ਹੱਕ ਮਾਰਨਾ ਛੱਡ ਦਿਓ। ਜਿੰਨਾ ਤੁਸੀਂ ਗੁਣਾਂ ਨਾਲ ਜੁੜਦੇ ਜਾਓਗੇ, ਔਗਣਾਂ ਦੀਆਂ ਜ਼ੰਜੀਰਾਂ ਆਪਣੇ ਆਪ ਟੁੱਟਦੀਆਂ ਜਾਣਗੀਆਂ। ਹਨੇਰੇ ਤੋਂ ਮੁਕਤ ਹੋਣ ਦਾ ਅਰਥ ਨਹੀਂ ਹੈ ਕਿ ਕਿਤੇ ਨਾਓ ਤੇ ਹਨੇਰੇ 'ਤੇ ਮੁਕਤ ਹੋ ਜਾਓਗੇ। ਹਨੇਰੇ ਦਾ ਮੁਕਤ ਇਹ ਨਹੀਂ ਹੈ ਕਿ ਕਿਤੇ ਤੁਸੀਂ ਕਿਸੇ ਨੂੰ ਰੁਪਈਏ ਦੇ ਦਿਓ, ਤੁਸੀਂ ਹਨੇਰੇ ਤੋਂ ਮੁਕਤ ਹੋ ਜਾਓਗੇ ਜਾਂ ਹਨੇਰੇ ਨੂੰ ਧੱਕੇ ਮਾਰ ਮੁਕਤ ਹੋ ਜਾਓਗੇ। ਹਨੇਰੇ ਤੋਂ ਮੁਕਤ ਹੋਣ ਦਾ ਅਰਥ ਹੈ ਕਿ ਚਾਨਣ ਕਰ ਦਿਓ, ਹਨੇਰਾ ਆਪੇ ਹੀ ਭੱਜ ਜਾਏਗਾ। ਹਨੇਰੇ ਨੂੰ ਈਰਖਾ ਕਰਨ ਦੀ ਲੋੜ ਨਹੀਂ, ਧੱਕੇ ਮਾਰਨ ਦੀ ਲੋੜ ਨਹੀਂ ਹੈ। ਬਿਲਕੁਲ ਬੰਧਨਾਂ ਤੋਂ ਔਗਣਾਂ ਤੋਂ ਮੁਕਤ ਹੋਣ ਦਾ ਅਰਥ ਹੈ ਕਿ ਗੁਣਾਂ ਦੇ ਨਾਲ ਸਾਂਝ ਪਾ ਲਓ। ਜਿਉਂ ਜਿਉਂ ਗੁਣ ਗਾਇਨ ਕਰੋਗੇ, ਵਾਹਿਗੁਰੂ ਜੀ ਦੇ ਸਿਮਰਨ ਦਾ ਅਰਥ ਹੈ ਵਾਹਿਗੁਰੂ ਜੀ ਦੇ ਗੁਣਾਂ ਨੂੰ ਚੇਤੇ ਕਰਨਾ। ਹਰ ਮਨੁੱਖ ਦੇ ਅੰਦਰ ਆਜ਼ਾਦੀ, ਬੰਦਾ ਬਾਹਰਲੀ ਆਜ਼ਾਦੀ ਚਾਹੁੰਦਾ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ। ਜਿੰਨਾ ਚਿਰ ਮਨੁੱਖ ਮਨ ਦਾ ਗੁਲਾਮ ਹੈ, ਭਾਵੇਂ ਉਹ ਜਿੰਨੇ ਮਰਜ਼ੀ ਆਜ਼ਾਦ ਮੁਲਖਾਂ 'ਚ ਰਹੇ, ਉਹ ਕਦੀ ਆਜ਼ਾਦੀ ਨਹੀਂ ਮੰਨ ਸਕਦਾ। ਸਿਆਣੇ ਕਹਿੰਦੇ ਨੇ ਕਿ ਕਿਸੇ ਥਾਂ ਜਾਂ ਧਰਤੀ ਦੇ ਮਾਲਕ ਹੋਣ ਨਾਲੋਂ ਪਹਿਲਾਂ ਆਪਣੇ ਮਨ ਦੇ ਮਾਲਕ ਹੋਣਾ ਬੜਾ ਜ਼ਰੂਰੀ ਹੈ। ਜਿਹੜੇ ਮਨ ਦੇ ਮਾਲਕ ਨਹੀਂ, ਉਹ ਕਿਸੇ ਥਾਂ ਵੀ ਮਾਲਕ ਨਹੀਂ ਬਣ ਸਕਦੇ, ਤਖਤਾਂ 'ਤੇ ਬੈਠੇ ਹੋਏ ਗੁਲਾਮ ਹੀ ਹੁੰਦੇ। ਇਸ ਕਰਕੇ ਸਤਿਗੁਰੂ ਜੀ ਨੇ ਮਨ ਦੀ ਸੁਤੰਤਰਤਾ ਮੁਕਤੀ ਦੀ ਗੱਲ ਕੀਤੀ ਹੈ। ਗੁਰਬਾਣੀ ਪੜ੍ਹੋ, ਮੁਕਤੀ ਦੇ ਪ੍ਰਥਾ ਬੇਅੰਤ ਬਣੇ। ਹਰ ਖਸੋਗ ਜਾਕੇ ਨਹੀਂ ਵੈਰੀ ਨੀਤ ਸਮਾਨ, ਕਹੋ ਨਾਨਕ ਸੁਣ ਰੇ ਮੇਨਾ ਮੁਕਤ ਤਾਹੇ ਤੈ ਜਾਨ, ਜੇ ਪ੍ਰਾਣੀ ਹੋਵੇ ਤਜੇ ਕਰਤਾ ਰਾਮ ਪਛਾਣ, ਕਹੋ ਨਾਨਕ ਵੋ ਮੁਕਤ ਨਾਲ ਇਹ ਮਨ ਸਾਚੀ ਮਾਨ। ਜਿਹਨੇ ਹੰਕਾਰ ਤਿਆਗ ਦਿੱਤਾ ਉਹ ਮੁਕਤ ਹੈ, ਜਿਹੜਾ ਹਰਖ ਸੋਗਤ ਮੁਕਤ ਹੋ ਗਿਆ ਉਹ ਮੁਕਤ ਹੈ, ਜਿਹੜਾ ਵੈਰੀ ਉਸ ਮਿੱਤਰ ਨੂੰ ਇੱਕ ਬਰਾਬਰ ਜਾਣਦਾ ਉਹ ਮੁਕਤ ਹੈ। ਸਤਿਗੁਰ ਜੀ ਉਸ ਸੁਤੰਤਰਤਾ ਦੀ ਮੁਕਤੀ ਦੀ ਗੱਲ ਕਰਕੇ ਸਾਨੂੰ ਜੁਗਤ ਦਰਸਾ ਰਹੇ ਕਿ ਮੁਕਤੀ ਲੱਭਣੀ ਕਿਵੇਂ, ਕਿਉਂਕਿ ਦੁਨੀਆਂ ਨੂੰ ਮੁਕਤੀ ਦੀ ਗੱਲ ਤਾਂ ਕਹੀ ਜਾਂਦੀ ਕਿ ਮੁਕਤੀ ਚਾਹੀਦੀ ਹੈ, ਪਰ ਮੁਕਤੀ ਕਿੱਦਾਂ ਕਹੀ ਜਾਂਦੀ? ਦਾਨ ਕਰੋ ਮੁਕਤੀ ਮਿਲੇਗੀ, ਫਲਾਣੇ ਥਾਂ 'ਤੇ ਇੰਨੀ ਵਾਰੀ ਇਸ਼ਨਾਨ ਕਰ ਲਓ ਮੁਕਤੀ ਮਿਲੇਗੀ, ਇਹ ਕੁਝ ਕਰ ਲਓ ਮੁਕਤੀ ਮਿਲੇਗੀ। ਸਤਿਗੁਰੂ ਜੀ ਕਹਿੰਦੇ ਇਹ ਸਭ ਕੁਝ ਤੇਰੇ ਲਈ ਇੱਕ ਜੰਜਾਲ ਹੋਇਆ ਗਿਆ, ਜੰਜਾਲ। ਧਰਮ ਦਾ ਸੰਬੰਧ ਗਿਆਨ ਨਾਲ ਹੈ, ਜਿੱਥੇ ਗਿਆਨ ਨਹੀਂ ਉੱਥੇ ਧਰਮ ਹੋ ਹੀ ਨਹੀਂ ਸਕਦਾ। ਜਹਾਂ ਗਿਆਨ ਤਾਂ ਧਰਮ ਹੈ, ਗੁਰਬਾਣੀ ਨੇ ਸਾਨੂੰ ਗਿਆਨ ਦਿੱਤਾ ਹੈ। ਗੁਰਬਾਣੀ ਇਹ ਜਗ ਮੈਂ ਚਾਨਣ ਕਰਮ ਅਸੀਂ ਮਨ ਆਏ, ਪਰਮਾਤਮਾ ਮੁਕਤ ਹੈ ਮਨੁੱਖ ਨੂੰ। ਪਰਮਾਤਮਾ ਨੇ ਸਾਰੀ ਜਿਹੜੀ ਪ੍ਰਕਿਰਤੀ ਹੈ ਸੁਤੰਤਰ ਬਣਾਈ ਹੈ। ਤੁਸੀਂ ਓਨਾ ਹੀ ਮੁਕਤ ਹੁੰਦੇ ਜਾਓਗੇ ਜਿੰਨਾ ਆਪਣੇ ਆਪ ਉੱਪਰ ਤੁਸੀਂ ਬੰਧਸਾਂ ਲਾਈ ਜਾਓਗੇ, ਭਾਵ ਜਿੰਨਾ ਆਪਣੀ ਇੰਦਰੀਆਂ ਨੂੰ ਕਾਬੂ ਕਰੀ ਜਾਓਗੇ ਉਹਨਾਂ ਤੁਸੀਂ ਮੁਕਤ ਹੁੰਦੇ ਜਾਓਗੇ। ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਕੀ, ਹਰ ਬੰਦਾ ਆਜ਼ਾਦੀ ਚਾਹੁੰਦਾ, ਹਰ ਬੰਦਾ ਆਜ਼ਾਦੀ ਦੀ ਗੱਲ ਕਰਦਾ, ਦਰਅਸਲ ਕੋਈ ਵੀ ਆਜ਼ਾਦ ਨਹੀਂ ਹੈ ਅਤੇ ਦਰਅਸਲ ਹਰ ਕੋਈ ਆਜ਼ਾਦ ਹੋਣਾ ਵੀ ਨਹੀਂ ਚਾਹੁੰਦਾ। ਉਹਦਾ ਕਾਰਨ ਕਿ ਆਜ਼ਾਦੀ ਜਿਹੜੀ ਹੈ ਉਹ ਰਿਸਪੋਂਸੀਬਿਲਿਟੀ ਮੰਗਦੀ ਹੈ, ਰਿਸਪੋਂਸੀਬਿਲਿਟੀ 'ਚੋਂ ਆਜ਼ਾਦੀ ਪੈਦਾ ਹੁੰਦੀ ਹੈ, ਜ਼ਿੰਮੇਵਾਰੀ 'ਚੋਂ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਜ਼ਿੰਮੇਵਾਰ ਬਣਾਇਆ। ਤੁਸੀਂ ਮਨੁੱਖ ਹੋ, ਮਨੁੱਖ ਹੁੰਦਿਆਂ ਤੁਹਾਡਾ ਇਸ ਧਰਤੀ ਪ੍ਰਤੀ, ਇਨਵਾਇਰਮੈਂਟ ਪ੍ਰਤੀ ਕੀ ਫਰਜ਼ ਹੈ, ਤੁਹਾਡਾ ਸਮਾਜ ਪ੍ਰਤੀ ਕੀ ਫਰਜ਼ ਹੈ, ਤੁਹਾਡਾ ਮੁਲਕ ਪ੍ਰਤੀ ਕੀ ਫਰਜ਼ ਹੈ, ਤੁਹਾਡਾ ਆਪਣੇ ਪ੍ਰਤੀ ਕੀ ਫਰਜ਼ ਹੈ, ਤੁਹਾਡਾ ਕੌਮ ਪ੍ਰਤੀ ਕੀ ਫਰਜ਼ ਹੈ। ਪ੍ਰਿੰਸੀਪਲ ਤੇਜਾ ਸਿੰਘ ਜੀ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਿਹੜਾ ਟਾਈਮ ਹੈ, ਇਹ ਗਰੋਥ ਆਫ ਰਿਸਪੋਂਸੀਬਿਲਟੀ, ਲੋਕਾਂ ਵਿੱਚ ਜ਼ਿੰਮੇਵਾਰੀ ਦੀ ਚੇਤਨਤਾ ਪੈਦਾ ਕਰਨੀ। ਜਦੋਂ ਭਾਈ ਲਹਿਣਾ ਜੀ ਜ਼ਿੰਮੇਵਾਰ ਹੋ ਗਏ ਗੁਰੂ ਕੇ ਗਿਆਨ ਦੀ ਰੋਸ਼ਨੀ ਦੇ ਅੰਦਰ, ਸਤਿਗੁਰੂ ਜੀ ਨੇ ਕਹਿਤਾ ਲਹਿਣਿਆ ਤੂੰ ਮੇਰਾ ਗੁਰੂ ਹੈ ਅਤੇ ਮੈਂ ਤੇਰਾ ਸੇਵਕ ਹਾਂ। ਜਿਹੜਾ ਬੰਦਾ ਸੁਤੰਤਰ, ਜਿਹੜਾ ਬੰਦਾ ਜ਼ਿੰਮੇਵਾਰ ਹੋ ਜਾਏਗਾ ਆਪਣੇ ਪ੍ਰਤੀ, ਪਰਮਾਤਮਾ ਪ੍ਰਤੀ, ਸਮਾਜ ਪ੍ਰਤੀ, ਉਹਦੇ ਪ੍ਰਥਾਏ ਤੇ ਸਤਿਗੁਰੂ ਜੀ ਨੇ ਕਿਹਾ ਨਾ ਕਿ ਜਨ ਨਾਨਕ ਧੂੜ ਮੰਗੇ ਕਿਸ ਗੁਰਸਿੱਖੀ ਜੋ ਆਪ ਜਪੈ ਅਵਰੇ ਨਾਮ ਜਪਾਵੇ। ਸਤਿਗੁਰੂ ਜੀ ਗੱਲ ਮੁਕਤੀ ਵੀ ਕਰਕੇ, ਉਹ ਮੁਕਤੀ ਮਿਲਣੀ ਕਿਵੇਂ ਹੈ, ਬੜੇ ਪਿਆਰ ਭਰੇ ਲਫ਼ਜ਼ ਦੇਖੋ, ਸਤਿਗੁਰੂ ਜੀ ਨੇ ਕਿਸੇ ਮਨੁੱਖ ਨੂੰ ਗਿਲਾ ਤਾਰਿਆ ਨਹੀਂ, ਕਿਸੇ ਮਨੁੱਖ ਨੂੰ ਸਤਿਗੁਰੂ ਜੀ ਨੇ ਝਿੜਕਿਆ ਨਹੀਂ, ਕਿਸੇ ਨੂੰ ਡਰਾਇਆ ਨਹੀਂ, ਕਿਉਂਕਿ ਧਰਮ ਦੀ ਦੁਨੀਆਂ 'ਚ ਡਰਾਇਆ ਜਾਂਦਾ ਹੈ, ਇਹ ਕੰਮ ਨਹੀਂ ਕਰੋਗੇ ਨਰਕਣ ਦੀ ਅੱਗ ਵਿੱਚ ਸੜੋਗੇ, ਇਹ ਕੰਮ ਨਹੀਂ ਕਰੋ ਰੱਬ ਤੁਹਾਡੇ 'ਤੇ ਜ਼ੁਲਮ ਕਰੇਗਾ। ਰੱਬ ਨੂੰ ਬੜਾ ਡਰਾਉਣਾ ਜਿਹਾ ਬਣਾ ਦਿੱਤਾ, ਜਾਲਮ ਜਿਹਾ ਬਣਾ ਦਿੱਤਾ ਧਾਰਮਿਕ ਲੋਕਾਂ ਨੂੰ। ਰੱਬ ਡਰਾਉਣਾ ਨਹੀਂ ਹੈ, ਰੱਬ ਮਿਹਰਬਾਨ, ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਂ। ਸਤਿਗੁਰੂ ਜੀ ਬੜੇ ਪਿਆਰ ਦੇ ਨਾਲ ਜੋ ਮਹਾਨ ਉੱਤਮ ਉਪਦੇਸ਼ ਸਾਨੂੰ ਬਖਸ਼ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹ ਬਚਨ ਸਰਵਣ ਕਰੀਏ, ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹਾਂ, ਇਕਾਦਰ ਚਿੱਤ ਹੋ ਕੇ ਦਿਲ ਦੀਆਂ ਗਹਿਰਾਈਆਂ ਤੋਂ ਇੱਕ ਵੇਲਾ ਸਾਰੇ ਉਚਾਰਨ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਘਰ ਛੇਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੇ ਇਹ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 678 'ਤੇ ਅੰਕਿਤ ਨੇ, 6ਵੇਂ ਘਰ 'ਚ ਨੇ। ਸਾਹਿਬ ਜੀ ਕਹਿੰਦੇ, ਉਹ ਵਾਹਿਗੁਰੂ ਜੀ ਪਰਮਾਤਮਾ ਕੇਵਲ ਇੱਕ ਹੈ ਜੋ ਸਰਵ ਵਿਆਪਕ ਹੈ, ਗੁਰੂ ਦੀ ਬਖਸ਼ ਸਦਕਾ ਕਿਰਪਾ ਸਦਕਾ ਮਿਲਦਾ ਹੈ।
ਸੁਣੋ ਸੰਤ ਪਿਆਰੇ, ਬਿਨੋ ਹਮਾਰੇ ਜੀਓ।
ਧਾਰਮਿਕ ਲੋਕਾਂ ਨੇ ਦੋ ਤਰੀਕਿਆਂ ਨਾਲ ਧਰਮ ਪ੍ਰਚਾਰਿਆ, ਇੱਕ ਡਰਾ ਕੇ, ਇੱਕ ਲਾਲਚ ਦੇ ਕੇ। ਡਰਾਇਆ ਇਵੇਂ ਜਾਂਦਾ ਹੈ, ਰੱਬ ਤੁਹਾਨੂੰ ਮਾਰੇਗਾ, ਫਲਾਣੇ ਥਾਂ 'ਤੇ ਨਾ ਗਏ ਤੁਹਾਡਾ ਨੁਕਸਾਨ ਹੋਏਗਾ, ਫਲਾਣੇ ਥਾਂ ਤੋਂ ਨਹੀਂ ਗਏ ਉਹ ਨਾਰਾਜ਼ ਹੋ ਜਾਏਗਾ। ਧਰਮ ਦੇ ਨਾਂ 'ਤੇ ਡਰਾਇਆ ਗਿਆ, ਮਨੁੱਖ ਅੰਦਰੋਂ ਡਰਿਆ ਬੈਠੇ, ਮਨੁੱਖ ਦੇ ਆਤਮ ਸਨਮਾਨ ਨੂੰ ਖਤਮ ਕੀਤਾ ਗਿਆ। ਜਿਹੜਾ ਧਰਮ ਤੁਹਾਡੇ ਆਤਮ ਸਨਮਾਨ ਨੂੰ ਨੀਵਾਂ ਕਰੇ ਉਹ ਧਰਮ ਹੋ ਹੀ ਨਹੀਂ ਸਕਦਾ। ਧਰਮ ਨਾਲ ਜੁੜ ਕੇ ਤਾਂ ਮਨੁੱਖ ਅੰਦਰ ਸਵੈਮਾਣ ਹੋਣਾ ਚਾਹੀਦਾ, ਅਸੀਂ ਪਰਮਾਤਮਾ ਕੀ ਅੰਸ਼ ਹਾਂ, ਅਤੇ ਪਰਮਾਤਮਾ ਕੀ ਇਹ ਅੰਸ਼ ਪ੍ਰਾਣੀ ਜਿਹੜਾ ਬੜੇ ਸਵੈਮਾਣ ਦੇ ਨਾਲ ਵਿੱਚ ਰਿਹਾ। ਪੈ ਕਾਮੂ ਕੋ ਦੇਵਤਨ ਨਹਿ ਪੈਮਾਨਤ ਆਣ, ਉਹ ਨਾ ਡਰੇ ਅਤੇ ਨਾ ਕਿਸੇ ਨੂੰ ਡਰਾਏ। ਜਿਹੜੇ ਲੋਕ ਆਪ ਮਨ ਦੇ ਗੁਲਾਮ ਹੁੰਦੇ ਨੇ ਉਹ ਦੂਜਿਆਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਨੇ। ਜਿੰਨੀਆਂ ਕੌਮਾਂ ਨੇ ਗੁਲਾਮੀ ਭੋਗੀ, ਜਿਹੜੀਆਂ ਜਿਹੜੇ ਮਨੁੱਖ ਜਲਾਲਤ ਭੋਗਦੇ ਨੇ ਉਹ ਲੋਕਾਂ ਨੂੰ ਵੀ ਜਲਾਲਤ ਹੀ ਦਿੰਦੇ ਨੇ, ਉਹ ਲੋਕਾਂ ਨੂੰ ਵੀ ਗੁਲਾਮ ਬਣਾਉਣਾ ਚਾਹੁੰਦੇ ਨੇ। ਇਸ ਕਰਕੇ ਸਤਿਗੁਰੂ ਜੀ ਨੇ ਦੇਖੋ ਕਿੰਨੇ ਪਿਆਰ ਦੇ ਵਿੱਚ, ਮੈਂ ਬੇਨਤੀ ਕਰ ਰਿਹਾ ਸੀ ਕਿ ਧਾਰਮਿਕ ਲੋਕਾਂ ਡਰਾਇਆ, ਪਰ ਸਤਿਗੁਰੂ ਜੀ ਨੇ ਕਿੰਨੇ ਪਿਆਰ 'ਚ, ਨਾ ਕਿਸੇ ਨੂੰ ਡਰਾਇਆ ਨਾ ਲਾਲਚ ਦਿੱਤਾ। ਕਹਿਣਗੇ ਭਈ ਸੰਤ ਜਨੋ ਰੱਬ ਦੇ ਪਿਆਰਿਓ, ਮੇਰੀ ਬੇਨਤੀ ਸੁਣੋ, ਬੇਨਤੀ ਕਰ ਰਹੇ ਸਤਿਗੁਰੂ ਜੀ ਤੁਹਾਨੂੰ, ਮੈਂ ਬੇਨਤੀ ਕਰ ਰਿਹਾ ਧਿਆਨ ਦੇ ਨਾਲ ਸੁਣੋ।
ਹਰ ਬਿਨ ਮੁਕਤ ਨਾ ਕਾਹੂ ਜੀਓ।
ਬੇਨਤੀ ਇਹ ਹੈ ਕਿ ਰੱਬ ਦੇ ਨਾਮ ਤੋਂ ਬਿਨਾਂ ਮੁਕਤੀ ਕਿਤੇ ਨਹੀਂ ਮਿਲਣੀ, ਕਿਉਂਕਿ ਧਾਰਮਿਕ ਲੋਕਾਂ ਨੂੰ ਅਸੀਂ ਸੰਤ ਤੇ ਆ ਜਿਹੜਾ ਵਾਹਿਗੁਰੂ ਜੀ ਦੇ ਪਿਆਰ ਜੁੜਿਆ ਹੋਏ, ਜਿੰਨਾ ਸਾਸ ਵਿਰਾਸਣ ਵਿੱਚ ਸੇ ਹਰ ਨਾ ਮਨਮੰਤ, ਪਰ ਅਸੀਂ ਧਾਰਮਿਕ ਲਿਬਾਸ ਦੇਖ ਕੇ ਧਰਮ ਸਥਾਨਾਂ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਸੰਤ ਕਹਿੰਦੇ ਹਾਂ। ਸਤਿਗੁਰੂ ਜੀ ਉਹਨਾਂ ਨੂੰ ਕਹਿੰਦੇ ਦੁਨੀਆਂ ਦੇ ਲੋਕੋ ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ ਕਿਤਿਓਂ ਮੁਕਤੀ ਨਹੀਂ ਮਿਲਦੀ। ਮੁਕਤੀ ਦਾ ਅਰਥ ਹੈ ਚਿੰਤਾ ਤੋਂ ਮੁਕਤੀ, ਮੁਕਤੀ ਦਾ ਅਰਥ ਹੈ ਦੁੱਖਾਂ ਤੋਂ ਮੁਕਤੀ, ਮੁਕਤੀ ਦਾ ਅਰਥ ਹਰਕ ਸੋਖ ਤੋਂ ਮੁਕਤੀ, ਵਿਕਾਰਾਂ ਤੋਂ ਔਗਣਾਂ ਤੋਂ ਮੁਕਤੀ। ਮੁਕਤੀ ਤਾਂ ਸੁਰਤ ਨੂੰ ਚਾਹੀਦੀ, ਜੇ ਸੁਰਤ ਗੁਲਾਮ ਹੈ ਤੇ ਸਰੀਰ ਭਾਵੇਂ ਤਖ਼ਤ ਤੇ ਬੈਠਾ ਹੋਏ, ਉਹ ਆਜ਼ਾਦੀ ਕਿਹੜੀ ਅਰਥ ਹੈ? ਕਿਸੇ ਅਰਥ ਨਹੀਂ ਹੈ। ਬਹੁਤੇ ਲੋਕ ਉਹ ਨੇ ਜਿਹੜੇ ਅਹੁਦਿਆਂ ਤੇ ਬੈਠੇ ਹੋਏ ਗੁਲਾਮੀ ਦੇ ਪਿੰਜਰੇ ਵਿੱਚ ਬੈਠੇ ਹੋਏ ਨੇ। ਜਿਹੜਾ ਬੰਦਾ ਸੁਤੰਤਰ ਹੈ ਉਹਨੂੰ ਜਿੰਨੀਆਂ ਮਰਜ਼ੀ ਜ਼ੰਜੀਰਾਂ ਪਾ ਲਓ, ਉਹ ਜ਼ੰਜੀਰਾਂ 'ਚ ਰਹਿੰਦਾ ਹੋਇਆ ਵੀ ਸੁਤੰਤਰ ਹੈ। ਉਹ ਤੇ ਤੱਤੀ ਤਵੀਤ ਵੀ ਗਏਗਾ, ਤੇਰਾ ਕੀ ਆ ਮੀਠਾ ਲੱਗ ਗਏ ਹਰ ਨਾਮ ਪਦਾਰਥ ਨਾਨਕ ਮੰਗੇ। ਸਤਿਗੁਰੂ ਜੀ ਕਹਿਣਗੇ ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨਾਂ ਕਿਤੇ ਤੁਹਾਨੂੰ ਮੁਕਤੀ ਨਹੀਂ ਮਿਲਣੀ, ਸੁਤੰਤਰਤਾ ਜਿਵੇਂ ਕਹਿ ਰਹੇ ਬੰਦ ਖਲਾਸੀ ਨਹੀਂ ਮਿਲਣੀ। ਵਿਸਰਾਮ ਦੇ ਕੇ ਫਿਰ ਸਤਿਗੁਰੂ ਜੀ ਕਹਿੰਦੇ ਹਨ,
ਮਨ ਨਿਰਮਲ ਕਰਮ ਕਰ ਤਾਰਨ ਤਾਰਨ ਹਾਰੇ, ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਏ।
ਭਾਈ ਜੇ ਤੁਸੀਂ ਬੰਦ ਖਲਾਸੀ ਚਾਹੁੰਦੇ ਹੋ, ਮੁਕਤੀ ਚਾਹੁੰਦੇ ਹੋ ਜ਼ਿੰਦਗੀ 'ਚ, ਮਨ ਕਰਕੇ ਨਿਰਮਲ ਕੰਮ ਕਰਿਆ ਕਰੋ। ਮਨ ਕਰਕੇ ਜੋ ਤੁਹਾਡਾ ਮਨ ਸੋਚਦਾ ਉਹ ਕੁਝ ਤੰਗ ਨਹੀਂ ਕਰਨਾ। ਮਨ 'ਚ ਈਰਖਾ ਹੈ, ਮਨ 'ਚ ਵੈਰ ਵਿਰੋਧ ਹੈ, ਮਨ 'ਚ ਔਗਣ ਨੇ ਤੇ ਤਨ ਵੀ ਤੇ ਔਗਣਾਂ ਵੱਲ ਹੀ ਜਾਏਗਾ ਨਾ। ਗੁਰਬਾਣੀ ਕਹਿੰਦੀ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਭ ਤੋਂ ਉੱਤਮ ਧਰਮ ਹੈ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਕਰਦਿਆਂ ਹੋਏ ਨਿਰਮਲ ਕਰਮ ਕਰਨੇ, ਇਹ ਸਭ ਤੋਂ ਉੱਤਮ ਕਰਮ ਹੈ। ਸਾਹਿਬ ਕਹਿੰਦੇ ਮਨ ਨਿਰਮਲ ਕਰਮ ਕਰ ਤਾਰਨ ਤਰਨ, ਭਾਈ ਮਨ ਕਰਕੇ ਨਿਰਮਲ ਕਰਮ ਕਰਿਆ ਕਰੋ, ਭਾਵ ਵਾਹਿਗੁਰੂ ਜੀ ਦੇ ਸਿਮਰਨ ਜੁੜ ਕੇ ਉੱਤਮ ਕਰਮ ਕਰਿਆ ਕਰੋ। ਪਰਮਾਤਮਾ ਜਿਹੜਾ ਹੈ ਇਸ ਭਉ ਸਾਗਰ ਤੋਂ, ਸੰਸਾਰ ਸਮੁੰਦਰ ਤੋਂ, ਜਿਹੜਾ ਸਮੁੰਦਰ ਡਰ ਨਾਲ ਭਰਿਆ ਹੈ, ਇਹਦੇ 'ਚ ਉਤਾਰਨ ਦੇ ਲਈ ਜਹਾਜ਼ ਹੈ। ਤੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀ। ਹੋਰ ਜਿਤਨੇ ਕੰਮ ਤੁਸੀਂ ਕਰਦੇ ਹੋ ਜੰਜਾਲ, ਜਿਸ ਕੰਮ ਦੇ ਕਰਦੇ ਹੋ ਤੁਸੀਂ ਵਾਹਿਗੁਰੂ ਜੀ ਦੀ ਯਾਦ ਜੁੜੋ, ਉਹ ਤੇ ਭਗਤੀ ਹੋ ਗਈ ਹੈ। ਸੇਵਾ ਕਰਦੇ ਹੋ ਪਿਆਰ 'ਚ ਜੁੜੇ ਹੋ, ਭਗਤੀ ਹੈ। ਕੋਈ ਵੀ ਕੰਮ ਕਰਦੇ ਹੋ ਤੁਸੀਂ ਵਾਹਿਗੁਰੂ ਜੀ ਦੇ ਪਿਆਰ, ਆਪਣੀ ਕਿਰਤ ਕਰਦਿਆਂ ਵੀ ਹਾਥ ਪਾਓ ਕਰ ਕਾਮ ਸਭ ਚੀਤ ਨਰੀਆਂ ਨਾਲ, ਉਹ ਭਗਤੀ ਬਣ ਜਾਂਦਾ। ਪਰ ਜਿਹੜਾ ਕੰਮ ਕਰਦੇ ਹੋ ਤੁਹਾਡੀ ਸੁਰਤ 'ਚ ਮਾਇਆ ਹੈ, ਭਾਵੇਂ ਉਹ ਧਾਰਮਿਕ ਕੰਮ ਵੀ ਕਿਉਂ ਨਾ ਹੋਏ। ਮੇਰੇ ਵਰਗਾ ਤੀਰਥਾਂ 'ਤੇ ਬੈਠ ਕੇ ਮਾਇਆ ਮਾਇਆ ਕਰੀਏ, ਧਾਰਮਿਕ ਥੋੜ੍ਹਾ ਹੈ, ਉਹ ਜੰਜਾਲ ਹੈ ਸਾਡੇ ਲਈ। ਸਤਿਗੁਰੂ ਜੀ ਕਹਿੰਦੇ ਹਰ ਮਨੁੱਖ ਜਿਹੜਾ ਹੈ, ਜਿਹੜਾ ਵੀ ਕੰਮ ਵਾਹਿਗੁਰੂ ਜੀ ਦੇ ਪਿਆਰ ਤੋਂ ਬਿਨਾਂ ਕਰਦਾ ਹੈ, ਉਹ ਜੰਜਾਲਾਂ 'ਚ ਫਸ ਰਿਹਾ ਤੇ ਇਹ ਜੰਜਾਲ ਕਿਸੇ ਕੰਮ ਨਹੀਂ ਆਉਣੇ।
ਜੀਵਨ ਦੇਵਾ ਪਾਰ ਬ੍ਰਹਮ ਸੇਵਾ, ਇਹ ਉਪਦੇਸ਼ ਲੋਕੋ ਗੁਰਦੀਨਾ ਜੀਓ।
ਉਹ ਵਾਹਿਗੁਰੂ ਜੀ ਜਿਹੜਾ ਪ੍ਰਕਾਸ਼ ਰੂਪ ਪਰਮਾਤਮਾ ਹੈ, ਪਰਮਾਤਮਾ ਜੋਤ ਰੂਪ ਹੈ, ਉਹ ਪਰਮਾਤਮਾ ਦੀ ਸੇਵਾ ਹੀ ਸਾਨੂੰ ਜੀਵਨ ਪ੍ਰਦਾਨ ਕਰਦੀ। ਇਹ ਜ਼ਿੰਦਗੀ ਵੀ ਉਹਨੇ ਦਿੱਤੀ ਹੈ, ਇਹ ਜ਼ਿੰਦਗੀ ਦਾ ਇੱਕ ਮਕਸਦ ਸੀ। ਇਹ ਜ਼ਿੰਦਗੀ ਦਾ ਮਕਸਦ ਸੀ ਆਤਮਿਕ ਜੀਵਨ ਮਾਣ ਸਕੀਏ, ਆਨੰਦ ਮਾਣ ਸਕੀਏ, ਚਾਉ ਮਾਣ ਸਕੀਏ। ਇਹ ਠੀਕ ਹੈ ਕਿ ਧਰਤੀ 'ਤੇ ਕਈ ਅਰਬ ਆਬਾਦੀ ਹੈ, ਪਰ ਸਿਆਣੇ ਕਹਿੰਦੇ ਜਿੰਨੇ ਮਨੁੱਖ ਦੇਖਣ ਨੂੰ ਨਜ਼ਰ ਆਉਂਦੇ ਸਾਰੇ ਜੀਉਂਦੇ ਨਹੀਂ ਨੇ। ਬਹੁਤੀਆਂ ਤੇ ਲਾਸ਼ਾਂ ਤੁਰੀਆਂ ਫਿਰਦੀਆਂ ਨੇ ਜਿਨ੍ਹਾਂ 'ਚ ਇਨਸਾਨੀਅਤ ਹੀ ਨਹੀਂ ਹੈ, ਜਿਨ੍ਹਾਂ 'ਚ ਮਨੁੱਖਤਾ ਨਹੀਂ ਹੈ। ਮਨੁੱਖ ਦੇ ਅੰਦਰੋਂ ਮਨੁੱਖਤਾ ਮਰ ਜਾਏ ਤੇ ਉਹ ਮਿਰਗਾ ਹੈ, ਉਹ ਡਰਾਉਣਾ ਹੈ। ਜਿਉਂ ਡਰਨਾ ਖੇਤ ਮਾਹੀ ਡਰਾਇਆ। ਅਸੀਂ ਖੇਤਾਂ 'ਚ ਜਿਉਂ ਕੋਈ ਫਸਲ ਲਾਉਂਦੇ ਨਾ ਪੈਲੀਆਂ 'ਚ, ਇੱਕ ਡੰਡਾ ਜਿਹਾ ਗੱਡ ਕੇ ਉੱਪਰ ਇੱਕ ਹੋਰ ਡੰਡਾ ਪਾ ਕੇ ਕਮੀਜ਼ ਗਲ ਪਾ ਕੇ ਉੱਪਰ ਇੱਕ ਭਾਂਡਾ ਜਿਹਾ ਰੱਖ ਦਿੰਦੇ ਹਾਂ, ਉਹਨੂੰ ਕਹਿੰਦੇ ਡਰਾਉਣਾ। ਦੇਖਣ ਨੂੰ ਬੰਦਾ ਪਰ ਉਹਦੇ ਅੰਦਰ ਪ੍ਰਾਣ ਨਹੀਂ ਹੈ। ਗੁਰਬਾਣੀ ਕਹਿੰਦੀ ਹੈ ਜਿਸ ਮਨੁੱਖ ਨੇ ਪਰਮਾਤਮਾ ਨੂੰ ਭੁਲਾ ਤਾ ਉਹਦੇ ਡਰਾਉਣਾ ਹੀ ਹੈ, ਉਹਦੇ ਅੰਦਰ ਪ੍ਰਾਣ ਨਹੀਂ ਹੈ, ਅੰਦਰ ਜੀਵਨ ਨਹੀਂ ਹੈ, ਅੰਦਰ ਇਨਸਾਨੀਅਤ ਨਹੀਂ ਹੈ, ਉਹਦੀ ਮਨੁੱਖਤਾ ਨਹੀਂ ਹੈ। ਪਰਮਾਤਮਾ ਦੀ ਸੇਵਾ ਹੀ ਜੀਵਨ ਪ੍ਰਦਾਨ ਕਰਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਇਹੀ ਉਪਦੇਸ਼ ਮੈਨੂੰ ਸਤਿਗੁਰੂ ਨੇ ਦਿੱਤਾ ਹੈ ਕਿ ਵੀ ਪਰਮਾਤਮਾ ਦੀ ਸੇਵਾ ਕਰਿਆ ਕਰੋ। ਪਰਮਾਤਮਾ ਦੀ ਸੇਵਾ ਕੀ ਹੈ? ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਪਰਮਾਤਮਾ ਦਾ ਨਾਮ ਜਪਣਾ ਹੀ ਪਰਮਾਤਮਾ ਦੀ ਸੇਵਾ ਹੈ। ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ, ਵਾਹਿਗੁਰੂ ਦਾ ਸਿਮਰਨ ਕਰਨਾ ਹੀ ਪਰਮਾਤਮਾ ਦੀ ਸੇਵਾ ਹੈ, ਵਾਹਿਗੁਰੂ ਦੀ ਰਜ਼ਾ ਵਿੱਚ ਚੱਲਣਾ ਹੀ। ਹੁਣ ਆਪਾਂ ਜਦੋਂ ਗੁਰਬਾਣੀ ਪੜ੍ਹਦੇ ਹਾਂ ਨਾ, ਉੱਥੇ ਆਪਾਂ ਕਹਿੰਦੇ ਧਰਤੀ ਵੀ ਰੱਬ ਦੀ ਰਜ਼ਾ 'ਚ ਹੈ, ਧਰਤੀ ਵੀ ਰੱਬ ਨੂੰ ਗਾ ਰਹੀ ਹੈ, ਪੌਣ ਵੀ ਰੱਬ ਨੂੰ ਗਾ ਰਹੀ। ਕਿਵੇਂ ਗਾ ਰਹੇ ਨੇ? ਉਹਦੀ ਰਜ਼ਾ 'ਚ ਚੱਲ ਰਹੇ ਨੇ, ਉਹਦੀ ਰਜ਼ਾ 'ਚ ਚੱਲਣਾ ਹੀ ਉਹਨੂੰ ਗਾਉਣਾ ਹੈ, ਉਹਦੀ ਰਜ਼ਾ 'ਚ ਚੱਲਣਾ ਹੀ ਉਹਦੀ ਸੇਵਾ ਹੈ।
ਤਿਸ ਸਿਉ ਨਾ ਲਾਈਐ ਹੀਤ, ਜਾ ਕੋ ਕਿਛੁ ਨਾਹੀ ਬੀਤ, ਅੰਤ ਕੀ ਬਾਰ ਉਹ ਸੰਗ ਨਾ ਚਾਲੈ।
ਇਸ ਸਿਉ ਨਾ ਲਾਈਐ ਹੀਤ ਜਾ ਕੋ ਕਿਛ ਨਾਹੀ ਬੀਤ, ਬੀਤ ਦਰ ਸੁੰਦਰ ਵਿੱਤ, ਵਿੱਤ ਦਰ ਸੁੰਦਰ ਪਾਇਆ। ਜਿਹਦੇ ਕੋਲ ਪਾਇਆ ਨਹੀਂ ਆਪਾਂ ਕਹਿੰਦੇ ਉਹਦੀ ਕੀ ਪਾਇਆ ਹੈ ਜਾਂ ਉਹਦੀ ਕੀ ਵਿੱਤ ਹੈ ਬਈ। ਭਾਵ ਜਿਹੜੀ ਚੀਜ਼ ਨਾ ਸੁਣ ਤੋਂ ਹੋਏ, ਜਿਹਦੀ ਕੋਈ ਕੀਮਤ ਨਾ ਹੋਏ, ਜਿਹੜੀ ਥਿਰ ਰਹਿਣ ਵਾਲੀ ਨਾ ਹੋਏ, ਆਪਾਂ ਕਹਿੰਦੇ ਉਹਦੀ ਕੀ ਵਿੱਤ ਹੈ। ਸਤਿਗੁਰੂ ਜੀ ਕਹਿੰਦੇ ਉਹਨਾਂ ਚੀਜ਼ਾਂ ਦੇ ਨਾਲ ਚਿੱਤ ਨਾ ਲਾਓ ਜਿਹਨਾਂ ਦੀ ਕੋਈ ਪਾਇਆ ਹੀ ਨਹੀਂ ਹੈ। ਸਾਡਾ ਚਿੱਤ ਲੱਗਿਆ ਹੋਇਆ ਦੁਨਿਆਵੀ ਪਦਾਰਥਾਂ ਨਾਲ, ਦੁਨਿਆਵੀ ਰੁਤਬਿਆਂ ਦੇ ਨਾਲ, ਦੁਨਿਆਵੀ ਧਨ ਦੌਲਤ ਦੇ ਨਾਲ। ਜਿੱਥੋਂ ਤੱਕ ਇਹ ਕੁਝ ਵੀ ਪਾਇਆ ਇਹਨੂੰ ਕੁ ਹੈ, ਸਤਿਗੁਰੂ ਜੀ ਕਹਿੰਦੇ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾਹਰੀ, ਕੂੜ ਵੈਸਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਕੂੜ ਰੂਪ ਅਪਾਰ, ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੰਗਾਰ। ਇਹਦੀ ਤੇ ਇੰਨੀ ਕੁ ਪਾਇਆ ਹੈ ਕਿ ਹੁਣ ਹੈ ਤੇ ਘੜੀ ਕਰੂ ਸਾਡੇ ਕੋਲ ਨਹੀਂ ਰਹੇਗਾ, ਇਹਦੇ ਸਾਡੇ ਨਾਲ ਰਹਿ ਵੀ ਨਹੀਂ ਸਕਦਾ, ਸਾਡਾ ਸਾਥ ਨਹੀਂ ਦੇ ਸਕਦਾ। ਦੁਨੀਆਂ 'ਚ ਰਹਿਣਾ ਹੈ ਪਰ ਰਹਿਣਾ ਇਸ ਤਰੀਕੇ ਦੇ ਨਾਲ ਹੈ ਕਿ ਪਰਮਾਤਮਾ ਦੇ ਪਿਆਰ ਵਿੱਚ ਜਿਉਂਦਿਆਂ ਜੋ ਕਮਲ ਰਹਿ ਵਿੱਚ ਪਾਣੀ ਹੈ। ਦੁਨੀਆਂ ਨੂੰ ਛੱਡ ਕੇ ਮੁਕਤੀ ਨਹੀਂ ਮਿਲਣੀ ਕਿ ਦੁਨੀਆਦਾਰੀ ਛੱਡ ਦੇ ਜੰਗਲ ਬੈਠਦੇ ਆਪਾਂ ਮੁਕਤ ਹੋ ਜਾਵਾਂਗੇ। ਮੁਕਤੀ ਦਾ ਅਰਥ ਇਹ ਨਹੀਂ ਹੈ, ਮੁਕਤੀ ਦਾ ਅਰਥ ਇਹ ਨਹੀਂ ਕੋਈ ਬੰਦਾ ਕਿ ਜਿਵੇਂ ਪਾਣੀ 'ਚ ਵੜਦਾ ਹੀ ਜਿਵੇਂ ਭਿੱਜਾਂਗਾ ਹੀ ਨਹੀਂ। ਇੱਕ ਆਦੀ ਬਹਾਦਰੀ ਜਿਹੜਾ ਪਾਣੀ 'ਚ ਨਹੀਂ ਵੜਿਆ ਭਿੱਜਿਆ ਨਹੀਂ, ਇਹਦੀ ਕੋਈ ਬਹਾਦਰੀ ਨਹੀਂ ਹੈ। ਪਾਣੀ ਵਿੱਚ ਵੜ ਕੇ ਨਾ ਭਿੱਜੇ, ਪਾਣੀ ਵਿੱਚ ਵੜ ਕੇ ਉਹ ਘੁੰਮਣ ਘੇਰੀਆਂ 'ਚ ਫਸੇ ਨਾ, ਇਹ ਬਹਾਦਰੀ ਹੈ। ਦੁਨੀਆਂ 'ਚ ਰਹਿ ਕੇ ਪਰਮਾਤਮਾ ਨੇ ਸਾਨੂੰ ਕਿਸੇ ਮਕਸਦ ਲਈ ਭੇਜਿਆ, ਦੁਨੀਆਂ 'ਤੇ ਭਗੌੜੇ ਹੋਣ ਲਈ ਨਹੀਂ ਭੇਜਿਆ। ਬਹੁਤ ਸਾਰੇ ਲੋਕ ਧਰਮ ਦੀ ਦੁਨੀਆਂ ਭਗੌੜੇ ਨੇ, ਜਿਹੜੇ ਕਹਿੰਦੇ ਜੀ ਅਸੀਂ ਤਾਂ ਪਰਿਵਾਰ ਤੋਂ ਵੱਖਰੇ ਹੋ ਗਏ, ਸਮਾਜ ਤੋਂ ਵੱਖਰੇ ਹੋ ਗਏ। ਮਨੁੱਖੀ ਸਮਾਜ ਦੇ ਡਿੱਗਣ ਦਾ ਕਾਰਨ ਬਹੁਤੇ ਉਹ ਅਖੌਤੀ ਧਾਰਮਿਕ ਲੋਕ ਨੇ ਜਿਹੜੇ ਸਮਾਜ ਤੋਂ ਕਿਨਾਰਾ ਕਰਕੇ ਬੈਠ ਗਏ। ਬਾਬਾ ਨਾਨਕ ਜੀ ਸੁਮੇਰ ਪਰਬ 'ਤੇ ਗਏ, ਸਿੱਧ ਸਤਿਗੁਰੂ ਜੀ ਨੇ ਕਹਿੰਦੇ ਨਾਨਕ ਜੀ ਮਾਤ ਲੋਕ ਵਿੱਚ ਕਿਹਾ ਵਰਤਾਰਾ, ਭਾਈ ਗੁਰਦਾਸ ਜੀ ਦੇ ਬਚਨ, ਸਿਰ ਪਸੂ ਸੁਣ ਨਾਨਕਾ ਮਾਤ ਲੋਕ ਵਿੱਚ ਕਿਹਾ ਵਰਤਾਰਾ। ਬਾਬਾ ਆਖੇ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ, ਸਤਿਗੁਰੂ ਜੀ ਕਹਿਣਗੇ ਨਾਥ ਜੀ ਸੱਚ ਦਾ ਚੰਦਰਮਾ ਅਲੋਕ ਹੋ ਗਿਆ, ਕੂੜ ਦਾ ਹਨੇਰਾ ਪਸਰਿਆ। ਤੇ ਸਿੱਧ ਕਹਿਣਗੇ ਆਖਰ ਕਿਉਂ, ਸਤਿਗੁਰੂ ਜੀ ਕਹਿੰਦੇ ਤੁਹਾਡੇ ਵਰਗੀਆਂ ਕਰਕੇ, ਤੁਹਾਡੇ ਵਰਗੀਆਂ ਕਰਕੇ। ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਤੁਸੀਂ ਜਿਹੜੇ ਆਪਣੇ ਆਪ ਨੂੰ ਧਰਮੀ ਸਮਝਦੇ ਸੀ, ਸਿਆਣੇ ਸਮਝਦੇ, ਤੁਸੀਂ ਤੇ ਲੁੱਕ ਬੈਠੇ। ਜਦੋਂ ਧਰਮੀ ਲੋਕ ਸਮਾਜ ਤੋਂ ਕਿਨਾਰਾ ਕਰ ਜਾਣਗੇ ਉਦੋਂ ਸਮਾਜ ਡੁੱਬੇਗਾ। ਧਰਮੀ ਉਹ ਨਹੀਂ ਜਿਹਨੇ ਚਿੱਟੇ ਕੱਪੜੇ ਪਾਏ ਨੇ, ਧਰਮੀ ਉਹ ਨਹੀਂ ਜਿਹੜਾ ਵੱਖਰਾ ਹੋ ਕੇ ਬੈਠ ਗਿਆ, ਧਰਮੀ ਉਹ ਹੈ ਜਿਹੜਾ ਸਮਾਜ ਵਿੱਚ ਵਿਚਰ ਕੇ ਸਮਾਜ ਦੇ ਦੁੱਖਾਂ ਨੂੰ ਦੂਰ ਕਰਨ ਲਈ ਸੰਘਰਸ਼ ਕਰਦਾ ਹੈ, ਧਰਮੀ ਉਹ ਜਿਹੜਾ ਸਮਾਜ ਦੀਆਂ ਬੁਰਾਈਆਂ ਦੇ ਵਿਰੁੱਧ ਇਨਕਲਾਬ ਲਿਆਉਂਦਾ ਹੈ। ਸਾਨੂੰ ਸਤਿਗੁਰੂ ਜੀ ਨੇ ਜਿਹੜਾ ਧਰਮ ਦਿੱਤਾ ਹੈ, ਇੱਕ ਬਚਨ ਆਪਾਂ ਅਕਸਰ ਚੇਤੇ ਕਰਦੇ, ਜਾਹੇ ਤਾਂ ਤੇ ਧਰਮ ਚਲਾਏ, ਕੁਬੁੱਧ ਕਰਨ ਤੇ ਲੋਕ ਹਟਾਏ, ਕੁਬੁੱਧ ਕਰਨ ਦੇ ਲਈ ਹਟਾਉਣਾ, ਸਮਾਜ ਦੇ ਲੋਕਾਂ 'ਤੇ ਜ਼ੁਲਮ ਹੁੰਦਾ ਹੋਏ, ਕਿਰਤੀ ਜਿਹੜਾ ਰੋ ਰਿਹਾ ਹੋਏ ਸੜਕਾਂ ਦੇ ਉੱਪਰ, ਅਤੇ ਅਸੀਂ ਕਿ ਅਸੀਂ ਧਰਮੀ ਆਪਾਂ ਕੀ ਲੈਣਾ ਜੀ ਇਹਨਾਂ ਦੇ ਦੁੱਖਾਂ ਕੋਲੋਂ। ਰੋਟੀ ਅਸੀਂ ਕਿਰਤੀਆਂ ਦੇ ਸਿਰ 'ਤੇ ਖਾਈਏ, ਜ਼ਿਮੀਂਦਾਰਾਂ ਦੇ ਸਿਰ 'ਤੇ ਖਾਈਏ, ਜਦ ਦਾਣੇ ਇਕੱਠੇ ਕਰਨ ਦਾ ਮੌਕਾ ਹੈ ਤਾਂ ਉਦੋਂ ਕਿਰਤੀਆਂ ਕੋਲ ਚਲੇ ਜਾਈਏ, ਜਦ ਉਹਨਾਂ 'ਤੇ ਬਿਪਤਾ ਹੈ ਤਾਂ ਅਸੀਂ ਕੀ ਆਪਾਂ ਕੀ ਲੈਣਾ, ਅਸੀਂ ਤਾਂ ਧਾਰਮਿਕ ਬੰਦੇ, ਇਹ ਕੋਈ ਧਰਮ ਨਹੀਂ ਹੈ। ਬਾਬਾ ਨਾਨਕ ਜੀ ਜੇ ਚਾਹੁੰਦੇ ਤਾਂ ਰਾਏ ਭੋਜੀ ਤਲਵੰਡੀ 'ਚ ਬੜਾ ਆਨੰਦ ਮਾਣ ਸਕਦੇ ਸੀ। ਬਾਬਾ ਦੇਖੇ ਧਿਆਨਤਰ ਜਲਤੀ ਸਭ ਪ੍ਰਥਵੀ ਦਿਸਾਈ, ਸਤਿਗੁਰੂ ਜੀ ਨੇ ਦੇਖਿਆ ਦੁਨੀਆਂ 'ਤੇ ਦੁਖੀ ਹੈ, ਆਪਣੇ ਘਰ ਦੇ ਸੋ ਕੁਰਬਾਨ ਕਰਕੇ ਬਾਬਾ ਨਾਨਕ ਜੀ ਚੱਲ ਪਏ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਲਈ। ਸਤਿਗੁਰੂ ਜੀ ਨੇ ਸਾਨੂੰ ਉਹ ਧਰਮ ਦਿੱਤਾ ਜਿਹੜਾ ਸਮਾਜ ਵਿੱਚੋਂ ਬੁਰਾਈਆਂ ਨੂੰ ਦੂਰ ਕਰਨ ਲਈ ਸੰਘਰਸ਼ ਕਰਨ ਦਾ ਧਰਮ ਹੈ। ਆਪ ਸੁਤੰਤਰ ਹੋਵੋ, ਲੋਕਾਂ ਨੂੰ ਸੁਤੰਤਰਤਾ ਦੇਵੋ, ਆਪ ਨਿਰਭਉ ਹੋਵੋ, ਲੋਕਾਂ ਨੂੰ ਨਿਰਭੈ ਜੀਵਨ ਜਿਉਣ ਦੀ ਪ੍ਰੇਰਣਾ ਕਰੋ, ਆਪ ਬੁਰਾਈਆਂ ਤੋਂ ਝਿੱਠ ਕੇ ਲੋਕਾਂ ਨੂੰ ਬੁਰਾਈਆਂ ਤੋਂ ਮੁਕਤ ਕਰਨ ਦੇ ਲਈ ਯਤਨ ਕਰੋ। ਸਮਾਜ ਨੂੰ ਅੱਜ ਲੋੜ ਹੈ ਉਹਨਾਂ ਧਰਮੀ ਲੋਕਾਂ ਦੀ, ਕਿਉਂਕਿ ਸਮਾਜ ਜਿਹੜਾ ਅੱਜ ਦਿਨ ਨਿਗੜਦਾ ਜਾ ਰਿਹਾ। ਇਸ ਮਨੁੱਖ ਨੂੰ ਪੂੰਜੀਪਤ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਨੇ। ਗੁਲਾਮੀ ਕਈ ਤਰ੍ਹਾਂ ਦੀ ਹੁੰਦੀ ਹੈ, ਇੱਕ ਗੁਲਾਮੀ ਹੈ ਮਾਨਸਿਕ, ਸਭ ਤੋਂ ਪਹਿਲਾਂ ਇੱਥੋਂ ਹਰ ਗੁਲਾਮੀ ਦੀ ਜੜ੍ਹ ਸ਼ੁਰੂ ਹੁੰਦੀ ਹੈ। ਤੁਸੀਂ ਦੇਖਦੇ ਹਾਂ ਅਜਿਹੇ ਮੁਲਕਾਂ ਦੇ ਅੰਦਰ ਅਖੌਤੀ ਧਾਰਮਿਕ ਲੋਕ ਬਹੁਤ ਹੁੰਦੇ ਨੇ, ਧਰਮ ਦੇ ਨਾਂ 'ਤੇ ਬੜੇ ਕਰਮ ਕਾਂਡ ਦੱਸਦੇ ਨੇ। ਵੈਸਟਰਨ ਕੰਟਰੀ 'ਚ ਵੀ ਇੱਦਾਂ ਹੈ, ਕਦੇ ਤੁਸੀਂ ਦੇਖਿਆ ਉੱਥੇ ਵੱਡੇ ਵੱਡੇ ਧਰਮ ਸਥਾਨ ਦੇਖੇ ਹੋਣਗੇ, ਤੇ ਤੁਸੀਂ ਕਿਤੇ ਨਹੀਂ ਹੈ। ਸਾਡੇ ਮੁਲਕਾਂ 'ਚ ਕਿਉਂ ਹੈ ਕਿ ਸਾਡੇ ਮੁਲਕਾਂ 'ਚ ਇਸ ਮਨੁੱਖ ਨੂੰ ਗੁਲਾਮ ਰੱਖਣ ਦੀ ਇੱਕ ਬਿਰਤੀ ਹੈ, ਤੇ ਉਸ ਬਿਰਤੀ ਨੂੰ ਪੂਰਿਆਂ ਕਰਨ ਲਈ ਪਹਿਲਾਂ ਸਭ ਤੋਂ ਪਹਿਲਾਂ ਅਖੌਤੀ ਧਾਰਮਿਕ ਲੋਕਾਂ ਨੂੰ ਅੱਗੇ ਲਾਇਆ ਜਾਂਦਾ ਹੈ। ਉਹਨਾਂ ਧਾਰਮਿਕ ਲੋਕ ਜਿਹੜੇ ਨੇ ਅਖੌਤੀ ਲੋਕਾਂ ਨੂੰ ਸਮਾਜ ਨੂੰ ਗੁਲਾਮ ਬਣਾਉਂਦੇ ਨੇ, ਵੋਟਾਂ ਬਣ ਜਾਂਦੀਆਂ ਨੇ, ਫਿਰ ਰਾਜਨੀਤਿਕ ਲੋਕ ਉਹਨਾਂ ਦੇ ਰਾਹੀਂ ਉਹਨਾਂ ਨੂੰ ਦੀਆਂ ਵੋਟਾਂ ਨੂੰ ਵਟੋਰਦੇ ਨੇ, ਇੱਥੋਂ ਗੁਲਾਮੀ ਸ਼ੁਰੂ ਹੁੰਦੀ ਹੈ। ਪਹਿਲਾਂ ਅਖੌਤੀ ਮਾਨਸਿਕ ਗੁਲਾਮੀ, ਮਾਨਸਿਕ ਗੁਲਾਮੀ ਤੋਂ ਬਾਅਦ ਫਿਰ ਰਾਜਨੀਤਿਕ ਗੁਲਾਮੀ, ਉਹਦੇ ਬਾਅਦ ਆਰਥਿਕ ਗੁਲਾਮੀ ਜਿਹੜੀ ਸ਼ੁਰੂ ਹੋ ਗਈ ਹੈ ਕਿ ਕੁਝ ਪੂੰਜੀਪਤੀ ਹੀ ਜਿਹੜੇ ਨੇ ਸਭ ਕਾਸੇ ਦੇ ਮਾਲਕ ਬਣ ਜਾਣ, ਤੇ ਹਰ ਬੰਦਾ ਜਿਹੜਾ ਮਜ਼ਦੂਰ ਬਣ ਕੇ ਰਹਿ ਜਾਏ, ਹਰ ਬੰਦਾ ਮਜ਼ਦੂਰ ਬਣ ਕੇ ਰਹਿ ਜਾਏ। ਇਹ ਵਰਲਡ ਵਿੱਚ ਸੋਚ ਚੱਲ ਰਹੀ ਹੈ ਪੂੰਜੀਪਤੀਆਂ ਦੀ, ਔਰ ਸਾਡੇ ਮਨੁੱਖ ਚਾਹ ਗਈ ਹੈ ਉਹਦੇ ਵਿਰੁੱਧ ਚੇਤਨਤਾ ਸ਼ੁਰੂ ਹੋ ਗਈ, ਸੰਘਰਸ਼ ਸ਼ੁਰੂ ਹੋ ਗਿਆ। ਜੇ ਤੁਸੀਂ ਆਉਣ ਵਾਲੇ ਸਮੇਂ 'ਚ ਆਨੰਦ ਚਾਹੁੰਦੇ ਹੋ, ਆਪਣੀ ਸਮਾਜ ਦੀ ਖੁਸ਼ਹਾਲੀ ਚਾਹੁੰਦੇ ਹੋ, ਤੇ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਮਾਨਸਿਕ ਤੌਰ ਤੇ ਵੀ ਆਜ਼ਾਦ ਹੋਵੋ ਔਰ ਆਰਥਿਕ ਤੌਰ ਤੇ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਲਈ ਜਿੱਥੇ ਰਹੋ ਸੰਘਰਸ਼ ਕਰੋ। ਹਰ ਥਾਂ ਤੇ ਤੁਸੀਂ, ਸਿਆਣੇ ਕਹਿੰਦੇ ਨਹੀਂ ਕਿ ਜੇ ਕਿਸੇ ਤੇ ਜ਼ੁਲਮ ਹੋ ਰਿਹਾ ਤੇ ਇੱਥੇ ਖੜੇ ਹੋ ਜਾਓ, ਜੇ ਤੁਸੀਂ ਖੜੇ ਨਹੀਂ ਹੋ ਸਕਦੇ ਤੇ ਤੁਸੀਂ ਰੌਲਾ ਪਾਓ, ਜੇ ਤੁਸੀਂ ਰੌਲਾ ਨਹੀਂ ਪਾ ਸਕਦੇ ਹਾਂ ਦਾ ਨਾਰਾ ਤਾਂ ਮਾਰ ਦਿਓ। ਹਾਂ ਦਾ ਨਾਰਾ ਮਾਰਨ ਵਾਲੇ ਵੀ ਚੇਤੇ ਕੀਤੇ ਜਾਂਦੇ ਨੇ। ਸੂਬਾ ਸਰਹੰਦ ਦੀ ਕਚਹਿਰੀ ਸਾਹਿਬਜ਼ਾਦਿਆਂ ਦੇ ਉੱਪਰ ਜਦੋਂ ਜ਼ੁਲਮ ਕੀਤਾ ਜਾ ਰਿਹਾ, ਸ਼ੇਰ ਮੁਹੰਮਦ ਖਾਂ ਮਲੇਰਕੋਟ ਵਾਲੇ ਨੂੰ ਕਿਹਾ ਗਿਆ ਕਿ ਤੂੰ ਬਦਲਾ ਲੈ ਲਾ, ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਵਾਲੇ ਨੇ ਉਸ ਵੇਲੇ ਹਾਂ ਦਾ ਨਾਰਾ ਮਾਰਿਆ ਸੀ, ਭਾਵੇਂ ਉਹ ਸਾਹਿਬਜ਼ਾਦਿਆਂ ਨੂੰ ਬਚਾ ਨਹੀਂ ਸਕਿਆ, ਪਰ ਉਹਦੇ ਹਾਂ ਦੇ ਨਾਰੇ ਕਰਕੇ ਅੱਜ ਆਪਾਂ ਉਹਨੂੰ ਚੇਤੇ ਕਰ ਰਹੇ ਹਾਂ। ਆਓ, ਜੇ ਆਪਾਂ ਕੁਝ ਕਰ ਨਹੀਂ ਸਕਦੇ ਤੇ ਹਾਂ ਦਾ ਨਾਰਾ ਤਾਂ ਬੁਲੰਦ ਕਰੀਏ ਕਿ ਇਹ ਜ਼ੁਲਮ ਹੋ ਰਿਹਾ, ਇਹ ਲੋਕਾਂ 'ਤੇ ਜ਼ੁਲਮ ਹੋ ਰਿਹਾ, ਕਿਰਤੀਆਂ 'ਤੇ ਜ਼ੁਲਮ ਹੋ ਰਿਹਾ। ਕਿਰਤੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ, ਕਿਰਤੀ ਮੁਲਖ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ। ਜਿਸ ਮਨੁੱਖ ਦੀ, ਜਿਸ ਸਮਾਜ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਜਾਏਗੀ ਜਾਂ ਇਵੇਂ ਕਹਿ ਲਓ ਕਾਬੂ ਕਰ ਲਈ ਜਾਏਗੀ, ਉਹ ਸਮਾਜ, ਉਹ ਮੁਲਕ ਕਿੰਨਾ ਕੁ ਖੁਸ਼ਹਾਲ ਰਹਿ ਸਕਦਾ, ਆਪਾਂ ਚੇਤਨਤਾ ਚੇਤੂ ਮਨ ਵਿੱਚ ਸੋਚੀਏ। ਇਸ ਕਰਕੇ ਕਿਰਤੀ ਦੀ ਖੁਸ਼ਹਾਲੀ ਲਈ ਬਾਬਾ ਨਾਨਕ ਜੀ ਨੇ ਗੱਲ ਹੀ ਕਿਰਤੀ ਤੋਂ ਸ਼ੁਰੂ ਕੀਤੀ ਹੈ। ਸਾਡੇ ਮੁਲਕ ਦੀ ਗੁਲਾਮੀ ਦਾ ਕਾਰਨ ਇੱਥੋਂ ਸ਼ੁਰੂ ਹੋਇਆ ਸੀ। ਕਿਰਤੀਆਂ ਨੂੰ ਕੰਮੀ ਕਮੀਨ ਕਿਹਾ ਗਿਆ, ਕਿਰਤੀਆਂ ਨੂੰ ਕਿਹਾ ਗਿਆ ਤੁਸੀਂ ਖੂਹ 'ਤੇ ਨਹੀਂ ਚੜ੍ਹ ਸਕਦੇ, ਕਿਰਤੀਆਂ ਨੂੰ ਨਿੰਦਿਆ ਗਿਆ, ਦੁਰਕਾਰਿਆ ਗਿਆ, ਔਰ ਜਿੰਨਾ ਤੁਸੀਂ ਕਿਸੇ ਨੂੰ ਦੁਰਕਾਰੋਗੇ ਤੁਹਾਨੂੰ ਦੁਰਕਾਰਾਂ ਮਿਲਣਗੀਆਂ। ਸਾਨੂੰ ਜਲਾਲ ਝੜਨੀ ਪਈ, ਸਾਡੇ ਮੁਲਕ ਨੂੰ ਸਦੀਆਂ ਤੋਂ ਗੁਲਾਮ ਰਿਹਾ, ਕਦੇ ਮੁਗਲਾਂ ਦਾ, ਕਦੇ ਅੰਗਰੇਜ਼ਾਂ ਦਾ, ਅਤੇ ਉਹਨਾਂ ਨੇ ਲਿਖ ਕੇ ਲਾ ਦਿੱਤਾ ਕਿ ਹਿੰਦੁਸਤਾਨੀ ਕੁੱਤਾ ਜਿਹੜਾ ਇਸ ਇਲਾਕੇ 'ਚ ਆ ਨਹੀਂ ਸਕਦੇ। ਇਹ ਖਵਾਉਣਾ ਪਿਆ ਕਿਉਂਕਿ ਅਸੀਂ ਲੋਕਾਂ ਨੂੰ ਜਲਾਲਤ ਦਿੱਤੀ ਅਤੇ ਸਾਨੂੰ ਜਲਾਲਤ ਮਿਲੀ। ਜਿੰਨਾ ਕਿਰਤੀ ਦਾ ਸਤਿਕਾਰ ਕਰੋਗੇ ਜਾਂ ਜਿਹੜੀਆਂ ਕੌਮਾਂ ਕਿਰਤੀ ਦਾ ਸਤਿਕਾਰ ਕਰਦੀਆਂ ਨੇ, ਵੈਸਟਰਨ ਕੰਟਰੀ ਦੀ ਖੁਸ਼ਹਾਲੀ ਦਾ ਕਾਰਨ ਹੈ ਕਿ ਉੱਥੇ ਕਿਰਤੀਆਂ ਦਾ ਸਤਿਕਾਰ ਹੈ, ਕਿਰਤੀਆਂ ਨੂੰ ਮਾਣ ਮਿਲਦਾ। ਇਸ ਕਰਕੇ ਆਓ ਆਪਾਂ ਕਿਰਤੀਆਂ ਦੇ ਹੱਕ ਵਿੱਚ ਜੁੜੀਏ, ਆਪਾਂ ਉਹਨਾਂ ਦੀ, ਕਿਰਤੀ ਦੀ ਆਜ਼ਾਦੀ ਹੈ ਅਤੇ ਤੁਹਾਡੀ ਆਜ਼ਾਦੀ ਹੈ। ਹਰ ਬੰਦਾ ਹੀ ਕਿਰਤੀ ਹੈ, ਹਰ ਬੰਦਾ ਹੀ ਗੁਲਾਮੀ ਵੱਲ ਜਾਏਗਾ ਜਦੋਂ ਕਿਰਤੀ ਗੁਲਾਮ ਹੋ ਜਾਏਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਉਹ ਪਾਰ ਬ੍ਰਹਮ ਪਰਮਾਤਮਾ ਜਿਹੜਾ ਹੈ ਉਹਦੇ ਪਿਆਰ ਵਿੱਚ ਜੁੜ ਕੇ ਹੀ ਤੁਸੀਂ ਜ਼ਿੰਦਗੀ ਦਾ ਆਨੰਦ ਮਾਣ ਸਕਦੇ, ਇਹੀ ਉਪਦੇਸ਼ ਮੇਰੇ ਗੁਰੂ ਨੇ ਦਿੱਤਾ। ਪਰ ਹੋਰ ਪਾਸੇ ਨਾ ਲਾਓ ਤੁਸੀਂ ਮਨ ਆਪਣਾ, ਜਿਹਦੇ ਨਾਲ ਜੁੜ ਕੇ ਤੁਸੀਂ ਗੁਲਾਮ ਹੋ ਜਾਓ, ਜਾਂ ਜਿਹਨੇ ਅਖੀਰ ਵੇਲੇ ਤੁਹਾਡੇ ਨਾਲ ਨਹੀਂ ਜਾਣਾ, ਜਿਹਨੇ ਤੁਹਾਡਾ ਸਾਥ ਨਹੀਂ ਦੇਣਾ।
ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ, ਜਾ ਕੈ ਸੰਗ ਤੇਰੇ ਬੰਧਨ ਛੂਟੈ।
ਸਤਿਗੁਰੂ ਜੀ ਕਹਿੰਦੇ ਜੇ ਬੰਧਨਾਂ ਤੋਂ ਮੁਕਤ ਹੋਣਾ ਚਾਹੁੰਦੇ ਹੋ, ਮਨ ਕਰਕੇ ਪਰਮਾਤਮਾ ਨੂੰ ਚੇਤੇ ਕਰੋ। ਮੁੱਖ ਤੋਂ ਚੇਤੇ ਕਰਨਾ ਮੁਬਾਰਕ ਹੈ, ਵਡਭਾਗੀ ਨੇ ਸਾਰੇ ਜਿਹੜੇ ਜਿੱਦਾਂ ਵੀ ਚੇਤੇ ਕਰਦੇ ਨੇ, ਪਰ ਮਨ ਕਰਕੇ ਪਰਮਾਤਮਾ ਦੇ ਪਿਆਰ ਜੁੜ ਜਾਓ। ਤਨ ਕਰਕੇ ਅਰਥ ਹੈ ਕਿ ਆਪਣੇ ਹੱਥਾਂ ਕਰਕੇ ਸੇਵਾ ਕਰੋ, ਆਪਣੀਆਂ ਅੱਖਾਂ ਕਰਕੇ ਹਰ ਵਿੱਚੋਂ ਰੱਬ ਦੀ ਜੋਤ ਨੂੰ ਦੇਖੋ, ਕੰਨਾਂ ਨਾਲ ਹਰ ਜਸ ਸਰਵਣ ਕਰੋ। ਜਦੋਂ ਮਨ ਕਰਕੇ, ਤਨ ਕਰਕੇ ਪਰਮਾਤਮਾ ਦੀ ਸੇਵਾ ਕਰੋਗੇ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਰ ਕੇ ਪ੍ਰੀਤਮ ਸਾਧ, ਜਿਹੜੇ ਰੱਬ ਦੇ ਪਿਆਰੇ ਸਾਧ ਜਨ, ਸਾਧੂ ਜਨ, ਧਾਰਮਿਕ ਲੋਕ ਨੇ, ਰੱਬੀ ਪਿਆਰੇ ਨੇ, ਉਹਨਾਂ ਦੀ ਸੰਗਤ ਵਿੱਚ ਆਓ। ਸੰਗਤ ਵਿੱਚ ਆਓਗੇ, ਮਨ ਕਰਕੇ ਪਰਮਾਤਮਾ ਨਾਲ ਜੁੜੋਗੇ। ਸਤਿਗੁਰੂ ਜੀ ਕਹਿੰਦੇ ਨੇ ਤਿੰਨ ਕੈ ਸੰਗ, ਜਾ ਕੇ ਸੰਗ ਤੇਰੇ ਬੰਧਨ ਛੁੱਟੈ, ਬੰਦਿਆਂ ਉੱਥੇ ਆ ਕੇ ਤੇਰੇ ਬੰਧਨ ਟੁੱਟ ਜਾਣਗੇ। ਗੱਲ ਸ਼ੁਰੂ ਹੋਈ ਸੀ ਮੁਕਤੀ ਤੋਂ ਕਿ ਹਰ ਬਿਨ ਮੁਕਤ ਨ ਕਾਹੂ ਜੀਓ। ਉਹ ਮੁਕਤ ਵਾਲੀ ਅਵਸਥਾ, ਸੁਤੰਤਰ ਅਵਸਥਾ ਕਿਵੇਂ ਮਿਲਣੀ ਹੈ? ਸਾਧ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਗੁਣ ਗਾਇਆ, ਸਾਰੇ ਬੰਧਨ ਟੁੱਟ ਜਾਣਗੇ।
ਬਹੁ ਪਾਰ ਬ੍ਰਹਮ ਸਰਣ ਹਿਰਦੈ ਕਮਲ ਚਰਨ, ਅਵਰ ਆਸ ਕਛ ਪਟਲ ਨਾ ਕੀਜੈ।
ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦੀ ਸਰਨ ਵਿੱਚ ਰਹੋ ਤੇ ਪਰਮਾਤਮਾ ਦੇ ਜਿਹੜੇ ਚਰਨ ਕਮਲ ਵਰਗੇ ਨੂੰ ਆਪਣੇ ਹਿਰਦੇ 'ਚ ਵਸਾਈ ਰੱਖੋ। ਪਰਮਾਤਮਾ ਦੇ ਚਰਨ, ਚਰਨ ਦਾ ਅਰਥ ਪੈਰ ਨਹੀਂ ਹੈ ਇੱਥੇ, ਗੁਰਬਾਣੀ 'ਚ ਚਰਨ ਕਿਹਾ ਆਚਾਰ ਨੂੰ, ਕਿਰਦਾਰ ਨੂੰ, ਕਰੈਕਟਰ ਨੂੰ, ਸ਼ਖਸੀਅਤ ਨੂੰ। ਹੁਣ ਪਰਮਾਤਮਾ ਦੇ ਚਰਨ ਕਿਹੜੇ ਜੇ ਆਪਾਂ ਪੈਰ ਕਰੀਏ? ਪਰਮਾਤਮਾ ਕੋਈ ਵਿਅਕਤੀ ਨਹੀਂ ਹੈ, ਮਨੁੱਖ ਨਹੀਂ ਹੈ, ਮਨੁੱਖ ਦੇ ਤਾਂ ਪੈਰ ਹੁੰਦੇ ਨੇ, ਪਰਮਾਤਮਾ ਕੋਈ ਮਨੁੱਖ ਨਹੀਂ ਹੈ। ਪਰਮਾਤਮਾ ਦੇ ਚਰਨ ਕਿਹੜੇ ਨੇ? ਪਰਮਾਤਮਾ ਦੇ ਚਰਨਾਂ ਦਾ ਅਰਥ ਹੈ ਪਰਮਾਤਮਾ ਦਾ ਜੋ ਸੁਭਾਵ ਹੈ, ਪਰਮਾਤਮਾ ਦਾ ਜੋ ਕਿਰਦਾਰ ਹੈ, ਕਿਰਦਾਰ। ਹੁਣ ਪਰਮਾਤਮਾ ਦੇ ਜੇ ਤੁਸੀਂ ਦੀਦਾਰ ਕਰਨੇ ਨੇ, ਸਭ ਤੋਂ ਸੁੰਦਰ ਤਸਵੀਰ ਪਰਮਾਤਮਾ ਦੀ ਦੇਖਣੀ ਹੈ ਤੁਸੀਂ, ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਬੋਲੋ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੂਨੀ ਸਾਹਿਬੰ ਗੁਰਪ੍ਰਸਾਦ। ਇਹਨੂੰ ਵਧੀਆ ਪਰਮਾਤਮਾ ਦਾ ਸ਼ਬਦ ਚਿੱਤ ਤੁਹਾਨੂੰ ਕਿਤੇ ਨਹੀਂ ਮਿਲੇਗਾ। ਦੁਨੀਆਂ ਦੇ ਸਾਰੇ ਧਰਮ ਗ੍ਰੰਥ ਪੜ੍ਹੋ, ਵਿਸਰ ਕੇ ਪੜ੍ਹੋ, परमात्मा का शब्द चित्र सब तो वधिया बनाया गुरु नानक साहब जी ने। यह परमात्मा के रूप दर्शन कराया करो। परमात्मा निर्वैर है, परमात्मा निरभउ है, परमात्मा जूने च नहीं होता। आप किसी मनुख को देखिया नहीं है, जो वो गुण दसे जाने वो बड़ा दयालु है, वह बड़ा परोपकारी है, बड़ा अमीर है, तो वह काफ़ी कुछ साड़ी अखों के सामने आ जाता है। सानू साढ़े सतगुरु जी ने परमात्मा के गुण दसे ने, तो सानू जिंदगी मिली है आप परमात्मा च लवलीन होना है। गोविंद मेल की ये तेरी बरी आ, गोविंद आप किवें लवलीन होवे मरण तो बाद, जे जीवंदे जी ने मिले तो मरण तो बाद किवें लवलीन होवे, एक भरम है। गोविंद लवलीन क्यों होया जाता है? कोई बंदा तुम्हें मिलता है ना औखे वे थोड़ी मदद करता है, कि तुम जो अपने समाज परिवार च बैठते हैं तुम एक चर्चा करते हो कि अज तो इन दुखों से फस गए, बचन का कोई तरीका नहीं सी। एक बंदा आया वो तो रब वर्गा ही सी, मेरे लिए तो वह रब ही सी जी। रब वर्गा किवें आया? वह सुभाव बड़ा दयालु सी, वह बड़ा ही परोपकारी सी, वह बड़ा प्यार वाला सी, वह बड़ा दानी सी, वह बड़ा दूजिया के लोगों को दुखों को दूर करने वाला समदृष्टि वाला सी। गुरबाणी कहती से मुगत पे, से मुगत पे जिन हर त्याया जी तिन टूटी जमकी फांसी। जिन्हों ने वाहेगुरु का सिमरन किया वह मुगत हो गए। मुगत का अर्थ है कि वह औगुणा तो मुगत हो गए। किहड़े ने सानू बंधन? क्रोध का बंधन है, हंकार का बंधन है, ईरखा का बंधन है, दुई दवैत का बंधन है, साढ़े अंदर तृष्णा का बंधन है, पता नहीं किन्ने कु बंधन सानू पे। नानक औगुण जितड़े तेते वाली जंजीर। ये जंजीर टुटन दियाँ जब असं परमात्मा के गुणों में चेते करेंगे। गुरबाणी कहती रोज वाहेगुरु जी का सिमरन कराया करो, रोज बाणी पढ़िया करो। लोग कहते क्यों करिए जी? लोग सोचते शायद असं रब न कोई वड्डी देनी, रब खुशामत चाहते, रब न कोई वड्डी की लड़ नहीं, रब न कोई खुशामत की लड़ नहीं है। इस करके आप गाने ने कि रब के गुणों में चेते करद्या करद्या असं गुणा वाले बन जाइए। ज्यों ज्यों रब के गुणों में चेते करोगे, गुण गावत तेरी उत्तर समैल, तुहाडी मैल मिटदी जाएगी, तुहाडे अवगुण मिटदे जाणगे। ज्यों ज्यों गुणों के गाहक बनोगे, किसी मनुख दे विच गुण देखो तो उन्हें एपरीशिएट जरूर करो। गुण करके किसी की ईरखा निंदा ना करो, जो ईरखा ना करी जाओ। किसी के गुणों की तारीफ दरअसल रब के गुणों की तारीफ है। जिन्हें गुण ने यह रब देने। इस करके सतगुरु जी कहते जब तुम संगत में आओगे, परमात्मा के गुण गायन करोगे, तुम अपने आप ही परमा बंधनों तो मुक्त होते जाओगे। बंधन तोड़िया नहीं टुटने, तुम्हें क्रोध में दूर कर लेना है, अवगुणा दूर कर लेना, बिल्कुल अज्ञानत है। यह नैचुरली टुटने ने, कुदरती टुटने ने। इवें कह लो ज्यों ज्यों तुम तंदुरुस्त तगड़े हो जाओगे, चंगी खुराक आओगे, रोग आपे दूर हो जाएंगे। जिन्ना बंदा शरीरक तौर पर कमजोर उन्हें बहुते रोग लगते जाएंगे। जिन्ना बंदा आर्थिक तौर पर कमजोर उन्होंने की बहुत उन्हें दबा के रखेंगे। जिन्ना बंदा मानसिक तौर पर कमजोर उन्हें उन्हें बहुत ही बंधन व्यापणगे। जिन्ना तुम मानसिक तौर पर तगड़े होंगे जाओगे, गुरबाणी पढ़ते हैं, वाहेगुरु जी का सिमरन करते हैं, अवगुण अपने आप ही भजने शुरू हो जाएंगे। जिहड़ा कहा ना जम जम ऐस शरीर तो बाद की हो, तो उत्थे जाके देखांगे जिहड़े गए उन्हें तो आके दसिया नहीं है। जिहड़े गए आके दसिया किसी ने कि मैंने जमा ने फड़िया सी, दसो इत्थे असीं जावांगे पता लगेगा। पर जिहड़े हुण जम चंबड़े ने, क्रोध जम है, हंकार जम है, चिंता जम है, लोभ जम है, इन्हां जमा तो जीवंदे जी मुक्त हो जाओगे। सुन कै जम कै दो नाए तेरे छड़ जाए, ये भज जाएंगे, ये बंधन टुट जाएंगे जो तुम सत संगत राही वाहेगुरु जी के प्यार विच जुड़ोगे।
सोई भगत ज्ञानी ध्यानी तपा सोई, नानक जाकर कृपा की जय।
गुरु अर्जन देव जी महाराज कहते भगत उही है, ज्ञानी भी उही है, ध्यान लाने वाला भी उही है। जिस मनुख से वाहगुरु की बख्शिश हो गई, जिहड़ा मनुख सत संगत में आ गया, सत संगत ने वाहगुरु जी के प्यार में जुड़ गया। सत संगत में जाने का इको एक मकसद है। बाबा जी ने सतगुरु जी ने कहा सी, होए एकत्र मिलो मेरे भाई, दुबधा दूर करो लिव लाए, हर नामे के होवो जोड़ी, गुरमुख बैसो सुन विसाए। सत संगत जाने का अर्थ है परमात्मा में सुरत जोड़नी। सतगुरु जी कहते जी की सुरत परमात्मा च सत संगत में आके लग गई, जिहड़ा इधर उधर के होर कर्मा धर्मा तो मुक्त हो के केवल परमात्मा के सिमरन जुड़ गया, वह भगत है। भगत को कपड़े पाया नहीं बनता कि उन्हें भगवे कपड़े पा ले भगत पा गया। भगत कौन है? मत होंगी हुए इणा, ताण होंगे हुए नताणा, अण होंगे आप वंडाए, को ऐसा भगत सदाए। उही ज्ञानी है। ज्ञानी को यह नहीं दो चार गल्लां कर लिया तो कहता है यह ज्ञानी है। ज्ञानी वह जिन्हों अंदरों ज्ञान प्राप्त हो गया। ज्ञानी जो पै काहू को देतने नह पै मानत आन कहो नानक सुन रे मना, ज्ञानी ताहे बखान। जिहड़ा निरपौ च जुड़ के निरपौ हो गया है, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹੀ ਗਿਆਨੀ ਹੈ, ਉਹੀ ਧਿਆਨੀ ਹੈ, ਉਹੀ ਇਵੇਂ ਕਹਿ ਲਓ ਰੱਬ ਦੇ ਪਿਆਰ ਜੁੜਿਆ ਹੈ ਜਿਹੜਾ ਸਤ ਸੰਗਤ ਰਾਹੀਂ ਆ ਕੇ ਵਾਹਿਗੁਰੂ ਜੀ ਦੇ ਗੁਣ ਗਾਉਂਦੀਆਂ ਬੰਧਨਾਂ ਤੋਂ ਮੁਕਤ ਹੋ ਗਿਆ। ਆਓ ਗੁਰੂ ਕੇ ਬਚਨ ਸਾਹਿਬ ਦੇ ਹਿਰਦੇ ਚ ਵਸੇ ਗੁਰਬਾਣੀ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਅਸੀਂ ਮਾਨਸਿਕ ਸੁਤੰਤਰਤਾ ਪ੍ਰਾਪਤ ਕਰੀਏ ਤੇ ਮਨੁੱਖਤਾ ਦੀ ਆਜ਼ਾਦੀ ਲਈ ਆਪਾਂ ਸੰਘਰਸ਼ ਹੀ ਲਈਏ। ਆਪਾਂ ਰੋਟੀਆਂ ਖਾਣ ਨਹੀਂ ਆਏ, ਪੈਸੇ ਇਕੱਠੇ ਕਰਨ ਲਈ ਆਏ, ਸਾਡੀ ਇੱਕ ਡਿਊਟੀ ਹੈ ਮਨੁੱਖ ਦੀ, ਉਹ ਡਿਊਟੀ ਇਸ ਧਰਤੀ ਨੂੰ ਸੁਹਾਵਣੀਆਂ ਬਣਾਉਣਾ, ਇਸ ਸਮਾਜ ਨੂੰ ਵਧੀਆ ਬਣਾਉਣਾ, ਇਹਨੂੰ ਬੇਗੁਣਪੁਰਾ ਬਣਾਉਣਾ, ਜਿਹਨੂੰ ਆਪਾਂ ਕਹਿੰਦੇ ਹਾਂ ਕਿੰਗਡਮ ਆਫ ਗਾਡ ਆਨ ਦਾ ਅਰਥ, ਧਰਤੀ ਤੇ ਪਰਮਾਤਮਾ ਦਾ ਰਾਜ ਹੋ ਰਿਹਾ। ਇਹ ਸੰਘਰਸ਼ ਕਰਨ ਦੀ ਡਿਊਟੀ ਗੁਰਸਿੱਖਾਂ ਦੀ ਹੈ। ਗੁਰਸਿੱਖੋ ਸਾਵਧਾਨ ਹੋ ਜਾਓ, ਗੁਰਬਾਣੀ ਹਰ ਮਨੁੱਖ ਦੀ ਸੁਤੰਤਰਤਾ ਦੀ ਗੱਲ ਕਰਦੀ ਹੈ, ਆਰਥਿਕ ਆਜ਼ਾਦੀ ਦੀ ਗੱਲ ਕਰਦੀ ਹੈ, ਰਾਜਨੀਤਿਕ ਆਜ਼ਾਦੀ ਦੀ ਗੱਲ ਕਰਦੀ ਹੈ, ਮਾਨਸਿਕ ਆਜ਼ਾਦੀ ਦੀ। ਹਰ ਆਜ਼ਾਦੀ ਦੀ ਗੱਲ ਮਾਨਸਿਕ ਆਜ਼ਾਦੀ ਤੋਂ ਸ਼ੁਰੂ ਹੋ ਰਹੀ ਹੈ। ਜਿੰਨਾ ਜਿੰਨਾ ਤੁਸੀਂ ਮਾਨਸਿਕ ਤੌਰ ਤੇ ਸੁਤੰਤਰ ਹੁੰਦੇ ਜਾਓਗੇ, ਬਲਵਾਨ ਹੁੰਦੇ ਜਾਓਗੇ, ਓਨਾ ਹੀ ਤੁਸੀਂ ਬੰਧਨਾਂ ਤੋਂ ਮੁਕਤ ਹੋ ਕੇ ਲੋਕਾਂ ਦੇ ਬੰਧਨਾਂ ਨੂੰ ਕੱਟਣ ਦੇ ਸਮਰੱਥ ਬਣਦੇ ਜਾਓਗੇ। ਆਓ ਆਪਾਂ ਵੀ ਮਨੁੱਖਤਾ ਦੀ ਆਜ਼ਾਦੀ ਵਿੱਚ ਹਿੱਸਾ ਪਾਈਏ, ਇਸ ਧਰਤੀ ਨੂੰ ਸੁਹਾਵਣੀਆਂ ਬਣਾਉਣ ਦੇ ਲਈ ਸੰਘਰਸ਼ੀਲ ਹੋਈਏ। ਜਿੱਥੇ ਆਪ ਜੀ ਨੇ ਸਮੁੱਖ ਵਾਕ ਦੇ ਵਿਚਾਰ ਸਰਵਨ ਕੀਤੇ ਹੈ, ਉੱਥੇ ਜੋ ਲੜੀਵਾਰ ਇਸ ਸਥਾਨ ਤੇ ਸ਼ਬਦ ਦੀ ਵਿਚਾਰ ਹੁੰਦੀ ਹੈ, ਆਓ ਆਪਾਂ ਉਸ ਦਾ ਵੀ ਵਿਚਾਰ ਸਰਵਨ ਕਰੀਏ ਜੀ।
ਮਹੱਲਾ ਤੀਜਾ।
ਬਿਲਾਵਲ ਰਾਗ ਦੀ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਪਵਿੱਤਰ ਵਾਰ ਹੈ। ਉਸ ਵਾਰ ਦੀ ਜਿਹੜੀ ਦੂਸਰੀ ਪੌੜੀ ਹੈ, ਉਸ ਪੌੜੀ ਦੇ ਨਾਲ ਦੂਸਰਾ ਸਲੋਕ ਗੁਰੂ ਅਮਰਦਾਸ ਜੀ ਦਾ ਜੋ ਅੰਕਿਤ ਹੈ ਉਹ ਆਪ ਜੀ ਸਰਵਨ ਕਰਿਓ ਜੀ।
ਬਿਲਾਵਲ ਕਰੋ ਤੁਮ ਪਿਆਰੇ ਏਕ ਸਿਓਲ ਬਿਲਾਏ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਲਾਵਲ ਰਾਗ ਹੋਈ ਹੈ। ਬਿਲਾਵਲ ਦਾ ਅਰਥ ਹੁੰਦਾ ਆਨੰਦ, ਆਤਮਕ ਆਨੰਦ, ਆਤਮਕ ਖੇੜਾ। ਹਰ ਬੰਦਾ ਆਨੰਦ ਮਾਣਨ ਲਈ ਆਇਆ ਹੈ। ਸਤਿਗੁਰੂ ਜੀ ਕਹਿੰਦੇ ਜੇ ਆਨੰਦ ਮਾਣਨਾ ਨਾ ਤੁਸੀਂ ਬਿਲਾਵਲ ਕਰੋ ਤੁਮ ਪਿਆਰਿਓ ਏਕ ਸਿਓ ਚਿੱਤ ਲਾਏ। ਸਾਹਿਬ ਜੀ ਕਹਿੰਦੇ ਇੱਕ ਪਰਮਾਤਮਾ ਵਿੱਚ ਲਿਵ ਲਗਾ ਲਓ, ਚਿੱਤ ਜੋੜ ਲਓ ਜੇ ਤੁਸੀਂ ਆਨੰਦ ਚਾਹੁੰਦੇ ਹੋ। ਆਨੰਦ ਪਰਮਾਤਮਾ ਦੇ ਘਰ 'ਚ ਹੀ ਹੈ, ਕਿਸੇ ਮਨੁੱਖ ਕੋਲ ਆਨੰਦ ਨਹੀਂ ਹੈ, ਕਿਸੇ ਵਸਤੂ 'ਚ ਆਨੰਦ ਨਹੀਂ ਹੈ। ਪਰਮਾਤਮਾ ਕਦੀ ਕਿਸੇ ਨੂੰ ਦੁੱਖ ਦਿੰਦਾ ਹੀ ਨਹੀਂ, ਦੁੱਖ ਦੀ ਗੱਲ ਪਰਮਾਤਮਾ ਦੇ ਘਰ 'ਚ ਨਹੀਂ। ਅਸੀਂ ਦੁਖੀਏ ਤਾਂ ਕਿਉਂ ਪਤਾ ਕਿਉਂ ਦੁਖੀ, ਪਰਮਾਤਮਾ ਨੂੰ ਭੁਲਾ ਬੈਠੇ ਅਸੀਂ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋ। ਜਦੋਂ ਪਰਮਾਤਮਾ ਨਾਲ ਟੁੱਟ ਜਾਵਾਂਗੇ ਅਸੀਂ ਦੁਖੀ ਹੋਵਾਂਗੇ। ਇਵੇਂ ਕਹਿ ਲਓ ਕਿ ਸੂਰਜ ਤੋਂ ਲਿਓ ਕੇ ਹਨੇਰਾ ਹੀ ਹੋਣਾ, ਹੋਰ ਕੀ ਹੋਣਾ। ਸੂਰਜ ਦੇ ਸਾਹਮਣੇ ਆ ਜਾਓ, ਚੰਨ ਮਿਲਦਾ ਜਾਏਗਾ। ਪਰਮਾਤਮਾ ਤੋਂ ਬੇਮੁੱਖ ਹੋ ਗਏ। ਗੁਰੂ ਕਾ ਇੱਕ ਅੰਮ੍ਰਿਤ ਬੱਚੇ ਰੋਜ਼ ਪੜ੍ਹਦੇ, ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੇ ਪੁੱਛੋ ਵਿਵੇਕੀਆਂ ਜਾਏ। ਗੁਰੂ ਤੋਂ ਪ੍ਰਭੂ ਤੋਂ ਬੇਮੁੱਖ ਹੋ ਕੇ ਅਸੀਂ ਬੰਧਨਾਂ 'ਚ ਪੈ ਜਾਵਾਂਗੇ। ਬੰਧਨਾਂ 'ਚ ਹਮੇਸ਼ਾ ਦੁੱਖ ਹੁੰਦਾ ਹੈ, ਬੰਧਨਾਂ 'ਚ ਹਮੇਸ਼ਾ ਚਿੰਤਾ ਹੁੰਦੀ ਹੈ। ਤੇ ਜੇ ਆਪਾਂ ਇਹਨਾਂ ਬੰਧਨਾਂ ਤੋਂ ਮੁਕਤ ਹੋ ਕੇ ਆਨੰਦ ਮਾਣਨਾ, ਤੇ ਸਤਿਗੁਰੂ ਜੀ ਕਹਿੰਦੇ ਇੱਕ ਸਿਓ ਚਿੱਤ ਲਾਏ, ਇੱਕ ਪਰਮਾਤਮਾ ਦੇ ਪਿਆਰ 'ਚ ਆਪਣੀ ਸੁਰਤ ਜੋੜ ਲਓ ਭਾਈ।
ਜਨਮ ਮਰਨ ਦੁੱਖ ਕੱਟੀਐ ਸੱਚੇ ਰਹਿ ਸਮਾਏ।
ਵਾਹਿਗੁਰੂ ਜੀ ਦੇ ਪਿਆਰ ਜੁੜੋਗੇ, ਤੁਹਾਡੇ ਜੰਮਣ ਮਰਨ ਦੇ ਦੁੱਖ ਹੀ ਮੁੱਕ ਜਾਣਗੇ। ਸਭ ਤੋਂ ਵੱਡਾ ਜੰਮਣ ਮਰਨ ਦਾ ਹੀ ਦੁੱਖ ਹੈ ਨਾ, ਇਹਦੇ ਵੱਡਾ ਕੋਈ ਦੁੱਖ ਨਹੀਂ। ਮੌਤ ਤੋਂ ਵੱਡਾ ਦੁੱਖ, ਇਹ ਦੁੱਖ ਵੀ ਖਤਮ ਹੋ ਜਾਏਗਾ ਤੇ ਤੁਸੀਂ ਸਦਾ ਹੀ ਉਹ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਵਿੱਚ ਜੁੜੇ ਰਹੋਗੇ, ਭਾਵ ਤੁਸੀਂ ਸਦਾ ਆਨੰਦ ਵਿੱਚ ਰਹੋਗੇ, ਸਦਾ ਤੁਸੀਂ ਚਾਹ ਦੇ ਵਿੱਚ ਰਹੋਗੇ। ਪਰਮਾਤਮਾ ਚਾਹ ਨਾਲ ਭਰਿਆ, ਰੋਜ਼ ਬਚਨ ਪੜ੍ਹਦੇ ਸਤ ਸੁਹਾਣ ਸਦਾ ਮਨ ਚਾਓ। ਉਹ ਚਾਓ ਵਾਲੇ ਪਰਮਾਤਮਾ ਜੀ ਪਿਆਰ ਤੁਸੀਂ ਵੀ ਚਾਓ 'ਚ ਚੜ੍ਹਦੀ ਕਲਾ 'ਚ ਰਹੋਗੇ ਜੇ ਇੱਕ ਪਰਮਾਤਮਾ ਵਿੱਚ ਸੁਰਤ ਜੋੜੋਗੇ।
ਸਦਾ ਬਿਲਾਵਲ ਆਨੰਦ ਹੈ ਜੇ ਚੱਲੇ ਸਤਿਗੁਰ ਪਾਏ।
ਜੇਕਰ ਮਨੁੱਖ ਗੁਰੂ ਦੇ ਪਿਆਰ 'ਚ ਵਿਚਰੇ, ਗੁਰੂ ਕੀ ਆਗਿਆ 'ਚ ਵਿਚਰੇ, ਸਤਿਗੁਰੂ ਇਹ ਨਹੀਂ ਕਹਿੰਦਾ ਕਿ ਤੁਸੀਂ ਮੈਨੂੰ ਇਹ ਕੁਝ ਕਮਾ ਕੇ ਦਿਓ। ਗੁਰੂ ਨੂੰ ਕਿਸੇ ਪਦਾਰਥ ਦੀ ਲੋੜ ਨਹੀਂ ਹੈ। ਜੇ ਅਸੀਂ ਭੇਟ ਕਰਦੇ ਤੇ ਸੰਗਤ ਦੀ ਸੇਵਾ ਲਈ ਭੇਟ ਕਰਦੇ, ਗੁਰੂ ਸਥਾਨਾਂ ਦੀ ਸੇਵਾ ਲਈ ਭੇਟ ਕਰਦੇ ਹਾਂ। ਗੁਰੂ ਦੀ ਸਭ ਤੋਂ ਵੱਡੀ ਭੇਟਾ ਹੈ ਗੁਰੂ ਨੂੰ ਆਪਣਾ ਮਨ ਭੇਟ ਕਰ ਦਿਓ। ਗੁਰੂ ਦਾ ਪਿਆਰ ਕੰਚਨ ਸਿਉਂ ਪਾਈਏ ਨਹੀਂ ਤੋੜ, ਮਨ ਦੇ ਰਾਮ ਲਿਆ ਹੈ ਮੋਲ। ਸਾਹਿਬ ਜੀ ਕਹਿੰਦੇ ਜੇ ਤੁਸੀਂ ਜ਼ਿੰਦਗੀ 'ਚ ਆਨੰਦ ਮਾਣਨਾ ਚਾਹੁੰਦੇ ਹੋ, ਬਿਲਾਵਲ ਮਾਣਨਾ ਚਾਹੁੰਦੇ ਹੋ, ਫਿਰ ਸਤਿਗੁਰ ਸਿਉਂ ਚਿੱਤ ਲਾਏ, ਜਿਹੜੇ ਗੁਰੂ ਦੇ ਪਿਆਰ 'ਚ ਵਿਚਰਦੇ ਨੇ, ਜਿਹੜੇ ਗੁਰੂ ਦੀ ਰਜ਼ਾ 'ਚ ਵਿਚਰਦੇ ਨੇ, ਉਹ ਸਦਾ ਆਨੰਦ 'ਚ ਰਹਿੰਦੇ ਨੇ, ਉਹ ਸਦਾ ਚਾਹ ਵਿੱਚ ਰਹਿੰਦੇ ਹਨ।
ਸਤ ਸੰਗਤੀ ਬਹਿ ਭਾਉ ਕਾਰੇ ਸਦਾ ਹਰ ਕੇ ਗੁਣ ਗਾਏ।
ਆਨੰਦ ਹੈ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੋੜਨ ਵਿੱਚ, ਸੁਤੰਤਰਤਾ ਵੀ ਵਾਹਿਗੁਰੂ ਦੇ ਪਿਆਰ 'ਚ ਜੋੜਨ 'ਚ ਹੈ, ਸੁਤੰਤਰਤਾ 'ਚ ਵੀ ਆਨੰਦ ਮਿਲਦਾ ਹੈ। ਹੁਣ ਵਾਹਿਗੁਰੂ ਜੀ ਦੇ ਪਿਆਰ 'ਚ ਜੋੜਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਕਿਉਂਕਿ ਕੋਈ ਕਹਿੰਦਾ ਜੰਗਲਾਂ 'ਚ ਜੁੜੀਏ, ਕੋਈ ਕਹਿੰਦਾ ਤੀਰਥਾਂ 'ਤੇ ਜੁੜੀਏ। ਸਾਡੇ 'ਤੇ ਗੁਰੂ ਸਾਹਿਬ ਜੀ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ, ਗੁਰਸਿੱਖੋ ਸਾਨੂੰ ਸਤ ਸੰਗਤ ਦਿੱਤੀ ਹੈ। ਬਾਬਾ ਨਾਨਕ ਜੀ ਨੂੰ ਸੁੱਧਾ ਨੇ ਪੁੱਛਿਆ ਕਿ ਤੁਹਾਡੀ ਇੰਨੀ ਮਹਾਨਤਾ ਦਾ ਕਾਰਨ ਕੀ ਹੈ, ਉਹ ਕਿਹੜੀ ਕਰਾਮਾਤ ਤੁਹਾਡੇ ਕੋਲ? ਸਤਿਗੁਰੂ ਜੀ ਕਹਿੰਦੇ ਸਾਡੇ ਕੋਲ ਸਿਰਫ ਨਾਮਲੀ ਕਰਾਮਾਤ ਹੈ। ਤੇ ਉਹ ਕਹਿੰਦੇ ਇਹ ਕਰਾਮਾਤ ਮਿਲਦੀ ਕਿਵੇਂ ਹੈ, ਨਾਮ ਨਾਲ ਸਾਂਝ ਬਣਦੀ ਕਿਵੇਂ ਹੈ? ਸਤਿਗੁਰੂ ਜੀ ਨੇ ਕਿਸੇ ਗੁਰਬਾਣੀ ਸੰਗਤ ਬਿਨਾਂ ਦੂਜੀ ਓਟ ਨਹੀਂ ਹੈ ਰਾਈ, ਸੰਗਤ ਤੋਂ ਬਿਨਾਂ, ਬਾਣੀ ਤੋਂ ਬਿਨਾਂ ਰਾਈ ਜਿੰਨਾ ਕੋ ਹੋਰ ਆਵਟ ਆਸਰਾ ਨਹੀਂ ਹੈ। ਸਾਨੂੰ ਵੀ ਸਤਿਗੁਰੂ ਜੀ ਨੇ ਬਾਣੀ ਤੇ ਸਤਸੰਗਤ ਦਿੱਤੀ ਹੈ। ਭਗਤ ਰਵਿਦਾਸ ਜੀ ਕਹਿੰਦੇ ਸਾਧ ਸੰਗਤ ਬਿਨ ਭਾਉ ਨਾ ਉਪਜੈ, ਭਾਵ ਬਿਨ ਭਗਤ ਨਾ ਹੋਈ ਤੇਰੀ। ਸੰਗਤ ਤੋਂ ਬਿਨਾਂ ਵਾਹਿਗੁਰੂ ਜੀ ਦਾ ਪਿਆਰ ਪੈਦਾ ਨਹੀਂ ਹੋਣਾ। ਇੱਕ ਨਿੱਕੀ ਜਿਹੀ ਗੱਲ ਕਹਿ ਕੇ ਮੈਂ ਸਮਾਪਤੀ ਵੱਲ ਵੱਧ ਰਿਹਾ। ਬੱਚਾ ਜਿਹੜਾ ਇਹਨਾਂ ਨੂੰ ਅਸੀਂ ਸਕੂਲ ਭੇਜਦੇ ਹਾਂ, ਜੇ ਤੁਸੀਂ ਕਹੋ ਕਿ ਘਰੇ ਟੈਲੀਫੋਨ ਤੋਂ ਪੜ੍ਹਾ ਲਾਂਗੇ, ਘਰੇ ਟੈਲੀਵਿਜ਼ਨ ਤੋਂ ਪੜ੍ਹਾ ਲਾਂਗੇ, ਘਰੇ ਟੀਚਰ ਬੁਲਾ ਕੇ ਪੜ੍ਹਾ ਲਾਂਗੇ, ਪੜ੍ਹ ਜਾਏਗਾ ਕੋਈ? ਆਪਾਂ ਕਹਿੰਦੇ ਆਪਾਂ ਉਹਨੂੰ ਸਕੂਲ ਭੇਜੋ, ਚਲੋ ਘਰੇ ਵੀ ਪੜ੍ਹਨਾ ਚੰਗੀ ਗੱਲ, ਕੋਈ ਘਰੇ ਟਿਊਸ਼ਨ ਪੜ੍ਹਾ ਜੇ ਚੰਗੀ ਗੱਲ ਹੈ, ਪਰ ਜੇ ਬੱਚੇ ਨੂੰ ਕਾਮਯਾਬ ਬਣਾਉਣਾ ਤਾਂ ਸਕੂਲਾਂ 'ਚ ਭੇਜਦੇ ਆਪਾਂ। ਹੁਣ ਜੇ ਕੋਈ ਬੰਦਾ ਕਿ ਮੈਂ ਘਰੇ ਜੀ ਫੋਨ 'ਤੇ ਕੀਰਤਨ ਸੁਣ ਲਵਾਂਗਾ, ਘਰੇ ਟੀ ਵੀ 'ਤੇ ਕੀਰਤਨ ਸੁਣ ਲਵਾਂਗਾ, ਚੰਗੀ ਗੱਲ ਹੈ, ਪਰ ਮਾਫ ਕਰਨਾ, ਇਹ ਸਾਧ ਸੰਗਤ ਸਾਡਾ ਸਕੂਲ ਹੈ। ਸਕੂਲ ਤੋਂ ਬਿਨਾਂ ਸਫਲਤਾ ਨਹੀਂ ਮਿਲਣੀ। ਤੁਸੀਂ ਘਰ ਸੁਣਦੇ, ਕੰਮ ਕਾਰ 'ਤੇ ਸੁਣਦੇ, ਮੁਬਾਰਕ ਹੋ, ਟੈਲੀਵਿਜ਼ਨ 'ਤੇ ਸੁਣਦੇ ਹੋ, ਚੰਗੀ ਗੱਲ ਹੈ, ਵਧੀਆ ਸਹੂਲਤ ਆ ਗਈ ਹੈ, ਪਰ ਇਹਦਾ ਮਤਲਬ ਨਹੀਂ ਕਿ ਸਤਸੰਗਤ ਵਿੱਚ ਨਹੀਂ ਜਾਣਾ। ਹੁਣ ਬਹੁਤੀ ਸਾਡੇ ਗੁਰਦੁਆਰਿਆਂ 'ਚ ਰੌਣਕ ਇਸ ਕਰਕੇ ਹੋ ਕਹਿੰਦੇ ਜੀ ਟੈਲੀਵਿਜ਼ਨ 'ਤੇ ਸੁਣ ਲੈਂਦੇ ਹਾਂ, ਅਸੀਂ ਤਾਂ ਜੀ ਫੋਨ 'ਤੇ ਸੁਣ ਲਈਦਾ, ਹਰ ਵੇਲੇ ਸੁਣਦੇ ਸੁਣਦੇ ਰਹੋ ਜੀ, ਸਦਕੇ ਚੰਗੀ ਗੱਲ ਹੈ। ਪਰ ਸਕੂਲ ਤੋਂ ਬਿਨਾਂ ਬੱਚਾ ਜਿਵੇਂ ਕਾਮਯਾਬ ਨਹੀਂ ਹੁੰਦਾ, ਸਤਸੰਗਤ ਤੋਂ ਬਿਨਾਂ ਤੁਸੀਂ ਕਾਮਯਾਬ ਨਹੀਂ ਹੋਣਾ। ਸਤਸੰਗਤ 'ਚ ਆ ਕੇ ਬਰਾਬਰਤਾ ਮਿਲਦੀ ਹੈ। ਘਰ ਜਿਹਦੇ ਸਾਨੂੰ ਹੰਕਾਰ ਹੈ, ਮੇਰਾ ਮਹਿੰਗਾ ਫੋਨ ਹੈ, ਟੀ ਵੀ ਮੂਹਰੇ ਬੈਠਾ ਮੈਂ ਸੁਣ ਰਿਹਾ, ਸਤਸੰਗਤ 'ਚ ਆ ਕੇ ਬਰਾਬਰਤਾ ਮਿਲਦੀ ਹੈ, ਸਤਸੰਗਤ 'ਚ ਆ ਕੇ ਸਾਨੂੰ ਦੂਜਿਆਂ ਕੋਲ ਬੈਠ ਕੇ ਬਲ ਮਿਲਦਾ ਹੈ। ਇਹ ਗੁਰੂ ਸਾਹਿਬ ਜੀ ਨੇ ਇਸ ਸਲੋਕ ਦੀ ਆਖਰੀ ਪੰਕਤੀ 'ਚ ਕਿਹਾ, ਸਤਸੰਗਤ ਦੇ ਨਾਲ ਸਾਂਝ ਪਾਓ। ਦੁਬਾਰਾ ਪੜ੍ਹੋ ਜੀ,
ਸਤਸੰਗਤੀ ਬਹਿ ਭਾਓ ਕਰੇ ਸਦਾ ਹਰ ਕੇ ਗੁਣ ਗਾਏ।
ਸਤਸੰਗਤ 'ਚ ਆ ਕੇ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਫਿਰ ਸਦਾ ਵਾਹਿਗੁਰੂ ਜੀ ਦੇ ਗੁਣ ਗਾਇਆ ਕਰੋ।
ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ।
ਉਹ ਮਨੁੱਖ ਇਸ ਧਰਤੀ ਤੇ ਸਭ ਤੋਂ ਸੋਹਣੇ ਨੇ ਜਿਹੜੇ ਗੁਰੂ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਜੁੜ ਗਏ। ਸਾਨੂੰ ਵੀ ਪ੍ਰੇਰਨਾ ਕੀਤੀ, ਬਿਲਾਵਲ ਕਰੋ ਤੂੰ ਪਿਆਰਿਓ, ਭਾਈ ਪਿਆਰਿਓ, ਜ਼ਿੰਦਗੀ 'ਚ ਆਨੰਦ ਮਾਣੋ, ਚਾਹ ਮਾਣੋ, ਸਤਸੰਗਤ ਨਾਲ ਜੁੜ ਕੇ, ਗੁਰੂ ਨਾਲ ਜੁੜ ਕੇ, ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਤੁਸੀਂ ਧਰਤੀ ਦੇ ਸਭ ਤੋਂ ਮਹਾਨ ਮਨੁੱਖ ਬਣ ਜਾਓਗੇ। ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਸ ਹਿਰਦੇ ਭਗਵੰਤ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਲਿਖੀ ਮੈਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ, ਕੋਟਾਨ ਕੋਟ ਧੰਨਵਾਦ ਸਤਿਗੁਰੂ ਸਾਹਿਬ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਮਾਨਯੋਗ ਸਿੰਘ ਸਾਹਿਬਾਨ ਜੀ ਦਾ, ਔਰ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹਾਂ। ਅਸੀਸ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਸੰਗਤੀ ਬਹਿ ਭਾਓ ਕਰੇ ਸਦਾ ਹਰ ਕੇ ਗੁਣ ਗਾਏ। ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।